ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਚੰਚਲ ਤਿਏਕੇ ਚਲਤ ਲੱਖ ਦਲਿਤ ਸੀਲ ਸਤ ਜਾਣ ਇੱਕ ਸਲੋਕ ਕਹਿ ਕਮਲ ਮੁਖ ਕਲਾ ਦਿਖਾਈ ਤੌਣ ਚੰਚਲ ਤਿਏਕੇ ਚਲਤ ਲੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਤੀਸਰੇ ਪਹਿਰ ਦੇ ਸੁੰਦਰ ਦਰਬਾਰ ਸੱਜੇ ਨੇ, ਆਪ ਸੰਗਤਾਂ ਨੇ ਰਸਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣੇ ਹੈ। ਚੱਲ ਰਹੀ ਲੜੀਵਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਆਪ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅੱਜ ਦੇ ਵੀ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਨੂੰ ਨਿਹਾਲ ਕਰਕੇ ਉਪਦੇਸ਼ ਦੇ ਕਰਕੇ ਪਰਮੇਸ਼ਰ ਦੇ ਲੜ ਲਾਇਆ, ਔਰ ਉੱਥੋਂ ਦਾ ਜਿਹੜਾ ਸਤਾਬਦ ਨਗਰ ਸੀ ਸਾਰੇ ਨਗਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਲੜ ਲਾ ਕੇ ਸਿੱਖੀ ਦੇ ਪ੍ਰਚਾਰਕ ਬਣਾ ਕਰਕੇ ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਢਾਕੇ ਦੀ ਧਰਤੀ ਤੇ ਆਏ ਨੇ, ਜਿੱਥੇ ਧਾਮਪੁਰ ਨਗਰ ਹੈ। ਉੱਥੋਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਸਾਂ। ਗਰੀਬ ਨਿਵਾਜ ਰਹਿਮਤ ਕਰਨ, ਇਹ ਸਤਸੰਗਤ ਕਰਨ ਦਾ ਇਹ ਸੁਭਾਗ ਬਣਿਆ ਰਹੇ। ਸੋ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗਏ, ਔਰ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਹੈ ਅਤੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੇ ਆਗਿਆ ਦੇਵੋ ਤਾਂ ਮੈਂ ਪਾਣੀ ਪੀ ਆਵਾਂ। ਮਹਾਰਾਜ ਦੀ ਆਗਿਆ ਲੈ ਕੇ ਇਹ ਵਾਪਸ ਨਗਰ ਵਿੱਚ ਆ ਗਏ, ਔਰ ਇੱਕ ਇਸਤਰੀ ਦੇ ਦਰਵਾਜ਼ੇ 'ਤੇ ਖੜ ਕੇ ਆਵਾਜ਼ ਦਿੱਤੀ ਹੈ ਪਾਣੀ ਪੀਣਾ। ਇਸਤਰੀ ਨੇ ਘਰ ਦੇ ਵਿੱਚ ਲਿਜਾ ਕੇ ਪਾਣੀ ਪਿਆਉਣ ਦੇ ਬਹਾਨੇ ਗਲ ਦੇ ਵਿੱਚ ਮੰਤਰ ਪੜ੍ਹ ਕੇ ਧਾਗਾ ਪਾ ਦਿੱਤਾ, ਔਰ ਭਾਈ ਮਰਦਾਨਾ ਜੀ ਦੀ ਕਾਇਆ ਪਲਟਾ ਲਈ, ਭੇਡੂ ਦੇ ਰੂਪ ਵਿੱਚ ਬਣਾ ਕੇ ਕਿੱਲੇ ਦੇ ਨਾਲ ਰੱਸੀ ਗਲ ਵਿੱਚ ਪਾ ਕੇ ਬੰਨ ਲਿਆ, ਅਤੇ ਆਪ ਉਹ ਇਸਤਰੀ ਪਾਣੀ ਲੈਣ ਵਾਸਤੇ ਖੂਹ ਤੋਂ ਘੜਾ ਸਿਰ 'ਤੇ ਰੱਖ ਕੇ ਚਲੀ ਗਈ ਹੈ। ਔਰ ਇੱਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਬਾਲਾ ਜੀ ਨੂੰ ਕਹਿ ਰਹੇ ਨੇ ਕਿ ਭਾਈ ਬਾਲਿਆ, ਸਾਡਾ ਸਾਥੀ ਭਾਈ ਮਰਦਾਨਾ ਕਰਤਾਰ ਯਾਦ ਕਰਾਉਂਦਾ ਸੀ, ਰਬਾਬ ਵਜਾਉਂਦਾ ਸੀ, ਬੜਾ ਹਸਾਉਂਦਾ ਵੀ ਸੀ, ਅਤੇ ਲੱਗਦਾ ਕਿ ਕਿਸੇ ਨੇ ਬੰਨ ਲਿਆ। ਪਹਿਲਾਂ ਵੀ ਇਸ ਨਗਰ ਦੇ ਵਿੱਚ ਇਵੇਂ ਹੀ ਹੋਇਆ ਸੀ, ਉਹੀ ਕੌਤਕ ਫਿਰ ਹੋ ਗਿਆ ਲੱਗਦਾ। ਚੱਲ ਆਪਾਂ ਅਸੀਂ ਭਾਈ ਮਰਦਾਨਾ ਜੀ ਆਪਣੇ ਸਾਥੀ ਦੀ ਖਬਰ ਸਾਰ ਲਈਏ। ਇੱਧਰੋਂ ਉਹ ਇਸਤਰੀ ਖੂਹ ਤੋਂ ਪਾਣੀ ਭਰ ਕੇ ਵਾਪਸ ਆਪਣੇ ਘਰ ਦੇ ਨੇੜੇ ਪਹੁੰਚੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸੇ ਰਸਤੇ ਹੁੰਦੇ ਹੋਏ ਉਸ ਇਸਤਰੀ ਨੂੰ ਜਾ ਕੇ ਮਿਲੇ ਨੇ। ਇਸਤਰੀ ਨੂੰ ਪੁੱਛਿਆ ਕਿ ਸਾਡਾ ਕੋਈ ਆਦਮੀ ਇਸ ਪਾਸੇ ਆਇਆ, ਪਰ ਉਸਨੇ ਝੂਠ ਬੋਲ ਦਿੱਤਾ, ਜਵਾਬ ਦੇ ਦਿੱਤਾ ਕਿ ਇੱਥੇ ਕੋਈ ਨਹੀਂ ਆਇਆ। ਅਤੇ ਮਹਾਰਾਜ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸਤਰੀ ਕਹਿਣ ਲੱਗੀ ਹੈ ਕਿ ਇੱਥੇ ਕੋਈ ਛੁਪ ਵੀ ਨਹੀਂ ਸਕਦਾ, ਜੇ ਤੁਹਾਨੂੰ ਮੇਰੇ ਬਚਨਾਂ 'ਤੇ ਭਰੋਸਾ ਨਹੀਂ ਆਉਂਦਾ ਤਾਂ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਵਾਜ਼ ਭਾਈ ਮਰਦਾਨਾ ਜੀ ਦੇ ਕੰਨਾਂ ਦੇ ਵਿੱਚ ਪਈ ਹੈ, ਅਤੇ ਭਾਈ ਮਰਦਾਨਾ ਜੀ ਇੰਡਕ ਦੇ ਰੂਪ ਦੇ ਵਿੱਚ ਹੀ ਪਿਆਂ ਪਿਆਂ ਦੀ ਆਵਾਜ਼ ਕਹਿ ਕੇ ਬੋਲੇ ਨੇ। ਔਰ ਅੰਤਰਜਾਮੀ ਦਿਲਾਂ ਦੇ ਪ੍ਰੇਰਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾਣ ਲਿਆ ਕਿ ਭਾਈ ਮਰਦਾਨਾ ਜੀ ਇੱਥੇ ਹੀ ਨੇ। ਸੋ ਉਸ ਇਸਤਰੀ ਨੂੰ ਕਿਹਾ ਕਿ ਤੂੰ ਆਪਣੇ ਮੂੰਹ ਤੋਂ ਝੂਠ ਬੋਲਦੀ ਹੈ, ਅਸੀਂ ਜਾਣ ਗਏ ਹਾਂ ਕਿ ਸਾਡਾ ਆਦਮੀ ਇੱਥੇ ਹੀ ਹੈ। ਸੋ ਇਸ ਤਰੀਕੇ ਦੇ ਨਾਲ ਉਸ ਇਸਤਰੀ ਦੇ ਪਖੰਡ ਨੂੰ ਔਰ ਜੋ ਇਸ ਰਾਜ ਦੇ ਵਿੱਚ ਨੂਰਸ਼ਾਂ ਇਸ ਧਰਤੀ ਦੀ ਰਾਣੀ ਹੈ ਉਸ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਔਰ ਇੱਥੋਂ ਦੀਆਂ ਇਸਤਰੀਆਂ ਦੇ ਇਹ ਤੰਤਰ ਮੰਤਰ ਜੰਤਰ ਦੰਭ ਪਖੰਡ ਨਾਸ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਉਪਦੇਸ਼ ਦੇ ਰਹੇ ਨੇ ਔਰ ਜਿਵੇਂ ਭਾਈ ਮਰਦਾਨਾ ਜੀ ਨੂੰ ਛਡਾਉਣਗੇ, ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਚੰਚਲ ਤੀਆ ਕੇ ਚਲਿਤ ਲੱਖ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਚੰਚਲ ਬਿਰਤੀ ਵਾਲੀ ਇਸਤਰੀ ਦੇ ਐਸੇ ਕੌਤਕਾਂ ਨੂੰ ਜਾਣ ਕਰਕੇ
ਦਲਿਤ ਸੀਲ ਸਤ ਜਾਣ
ਔਰ ਜਿਹੜੇ ਦਲਿਤ ਪਖੰਡ ਹੈ ਉਹ ਵੀ ਦੇਖ ਲਿਆ ਔਰ ਦੇਖ ਲਿਆ ਕਿ ਇਹ ਸਾਰਾ ਨਗਰ ਇੱਥੋਂ ਦੀਆਂ ਇਸਤਰੀਆਂ ਇੱਥੋਂ ਦੇ ਮਰਦ ਜੱਤ ਸੱਤ ਤੋਂ ਹੀਣੇ ਨੇ, ਕਿਸੇ ਦੇ ਕੋਲ ਵੀ ਧਰਮ ਨਹੀਂ ਹੈ ਔਰ ਇਹ ਪਖੰਡ ਦੇ ਵਿੱਚ ਰਚੇ ਹੋਏ ਨੇ। ਇਸਤਰੀਆਂ ਕਾਮ ਔਰ ਵਿਕਾਰਾਂ ਨੂੰ ਭੋਗਣ ਵਾਸਤੇ ਬਾਹਰੋਂ ਆਏ ਮਰਦਾਂ ਨੂੰ ਇਵੇਂ ਕਾਇਆ ਪਲਟਾ ਕੇ ਆਪਣੇ ਪਾਸ ਰੱਖ ਲੈਂਦੀਆਂ ਨੇ। ਇਸ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਦੇ ਵਿਕਾਰਾਂ ਨੂੰ ਨਾਸ ਕਰਨ ਵਾਸਤੇ ਔਰ ਪਖੰਡ ਨੂੰ ਨਾਸ ਕਰਨ ਵਾਸਤੇ ਪਹੁੰਚੇ ਹਨ।
ਇੱਕ ਸਲੋਕ ਕਹਿ ਕਮਲ ਮੁਖ।
ਗਰੀਬ ਨਵਾਜ ਜੀ ਨੇ ਕਮਲ ਸਰੀਖੇ ਮੁਖੜੇ ਤੋਂ ਇੱਕ ਸਲੋਕ ਗੁਰਬਾਣੀ ਦਾ ਕਿਹਾ ਹੈ।
ਕਲਾ ਦਿਖਾਈ ਤੌਣ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਸ ਬਚਨ ਕਹਿਣ ਦੇ ਨਾਲ ਇਹ ਸਲੋਕ ਉਚਾਰਨ ਕਰਨੇ ਕਰਕੇ ਹੀ ਜੋ ਜਾਹਰ ਪੀਰ ਜਗਤ ਗੁਰ ਬਾਬਾ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਿਹਾ ਜੋ ਉੱਥੇ ਕਲਾ ਵਰਤੀ ਹੈ ਉਹ ਕਵੀ ਰਾਜ ਜੀ ਭਾਈ ਦੱਸਦੇ ਹਨ।
ਸਲੋਕ ਕਲਰ ਕੀ ਬਣ ਜਾ ਰਹੀਆਂ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਇਹ ਸ਼ਬਦ ਉਚਾਰਨ ਕੀਤਾ ਕਿ ਕਲਰ ਕੀ ਬਣ ਜਾ ਰਹੀਆਂ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਸ਼ਬਦ ਨਹੀਂ ਹੈ। ਪਾਉਈ ਬੰਨੋ ਜੀ ਦੀ ਬੀੜ ਦੇ ਵਿੱਚ ਇਹ ਸ਼ਬਦ ਮਿਲਦਾ ਹੈ, ਪਰ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜ਼ੁਬਾਨੀ ਦੁਬਾਰਾ ਦਮਦਮਾ ਸਾਹਿਬ ਵਿਖੇ ਤੀਰ ਮੱਲੀਆਂ ਦੇ ਜਵਾਬ ਦੇਣ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ ਹੈ ਉਸ ਵਿੱਚ ਨਹੀਂ ਹੈ, ਕੇਵਲ ਭਾਈ ਬੰਨੋ ਜੀ ਦੀ ਬੀੜ ਵਿੱਚੋਂ ਇਹ ਸਲੋਕ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਇਹ ਸ਼ਬਦ ਉਚਾਰਨ ਕੀਤਾ ਕਿ ਕਲਰ ਕੀ ਬਣ ਜਾ ਰਹੀਆਂ ਕਿ ਇਹ ਇਸਤਰੀ ਇਸ ਧਰਤੀ 'ਤੇ ਆ ਕੇ ਮਨੁੱਖਾ ਜਨਮ ਵੀ ਪ੍ਰਾਪਤ ਕੀਤਾ ਪਰ ਵਪਾਰ ਕਿਹੜਾ ਕਰਨ ਲੱਗੀ ਹੈ, ਕੀ ਵਣਜ ਕਰ ਰਹੀ ਹੈ, ਬਣ ਜਾ ਰਿਹਾ ਸੀ ਉਹ ਵਣਜ ਕਰ ਲੈਸੀ ਵਸਤ ਸਮਾਲ ਤੈਸੀ ਵਸਤ ਸਮਾਹੀ ਹੈ ਜੈਸੀ ਨਿਭੈ ਨਾਲ। ਇਹ ਜੀਵ ਇਸ ਸੰਸਾਰ 'ਤੇ ਵਪਾਰ ਕਰਨਾ ਅਤੇ ਪਰਮੇਸ਼ਰ ਦੇ ਨਾਮ ਦਾ ਕਰ, ਧਰਮ ਦਾ ਕਰ, ਸਤ ਸੰਤੋਖ ਦਾ ਕਰ, ਸਤ ਸੰਗਤ ਦਾ ਕਰ, ਸੇਵਾ ਸਿਮਰਨ ਦਾ ਕਰ, ਕਿਉਂ ਅੱਗੇ ਮੁੱਖ ਉੱਜਲ ਹੋਵੇਗਾ। ਪਰ ਤੂੰ ਇੱਥੇ ਆ ਕੇ ਕਲਰ ਕੀਆਂ ਬਣ ਜਾ ਰਹੀਆਂ, ਕਲਰ ਸਭ ਜਾਣਦੇ ਆ, ਕਲਰ ਦੀ ਧਰਤੀ 'ਤੇ ਕੀ ਹੁੰਦਾ, ਕੁਛ ਵੀ ਲਾਭ ਪ੍ਰਾਪਤ ਨਹੀਂ ਹੁੰਦਾ। ਸੋ ਉਹ ਕਲਰ ਦਾ ਵਪਾਰ ਕਰ ਰਹੀ ਹੈ, ਤੇਰਾ ਸਰੀਰ ਵੀ ਉਹ ਕਲਰ ਦੀ ਨਿਆਈ ਹੋ ਚੁੱਕਾ ਹੈ। ਔਰ ਤੂੰ ਝੁੰਗੇ ਕਹਿੰਦੇ ਝੋਲੀ ਨੂੰ, ਕਹਿੰਦੇ ਤੂੰ ਆਪਣੀ ਝੋਲੀ ਦੇ ਵਿੱਚ ਚਾਹੁੰਦੀ ਹੈ ਕਿ ਮੁਸ਼ਕ ਕਪੂਰ ਦੀਆਂ ਟਿੱਕੀਆਂ ਪੈ ਜਾਣ, ਭਾਵ ਸ਼ੁਭ ਪਦਾਰਥ ਚੰਗੇ ਫਲ ਮੇਰੀ ਝੋਲੀ ਵਿੱਚ ਪੈਣ। ਵਪਾਰ ਕਲਰ ਦਾ ਕਰਦੀ ਆ ਔਰ ਚਾਹੁੰਦੀ ਇਹ ਆ ਕਿ ਮੇਰੀ ਝੋਲੀ ਦੇ ਵਿੱਚ ਚੰਗੇ ਪਦਾਰਥ ਮਿਲਣ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਠੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਐ ਜੀਵ ਬੀਜ ਕਿੱਕਰਾਂ ਦੇ ਬੀਜ ਦਾ, ਚਵਨਾ ਬਜੌਰ ਦੇਸ਼ ਦੀਆਂ ਦਾਖਾਂ ਹੈ, ਦੂਸਰਾ ਕਹਿੰਦੇ ਉਨ ਪੁਰਾਣੀ ਕੱਤਦਾ ਤੇ ਪਹਿਨਣੇ ਚਾਹੁੰਦਾ ਕਿ ਰੇਸ਼ਮੀ ਕੱਪੜੇ। ਇਹ ਕਿੱਥੋਂ ਪ੍ਰਾਪਤ ਹੋ ਜਾਵੇਗਾ, ਕਿੱਕਰ ਬੀਜੀ ਕੰਡੇ ਲੱਗਣਗੇ, ਕਦੇ ਬਜੌਰ ਦੀਆਂ ਦਾਖਾਂ ਨਹੀਂ ਮਿਲਣਗੀਆਂ, ਪੁਰਾਣੀ ਉਨ ਕੱਤਾਂਗੇ ਉਹੀ ਪਹਿਨਣੀ ਪੈਣੀ ਹੈ, ਰੇਸ਼ਮ ਬਣਨੀ ਜਾਣੀ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੂੰ ਕਲਰ ਦਾ ਵਪਾਰ ਕਰਕੇ ਝੋਲੀ ਦੇ ਵਿੱਚ ਸ਼ੁਭ ਪਦਾਰਥਾਂ ਦੀ ਇੱਛਾ ਰੱਖਦੀ ਹੈ ਉਹ ਨਹੀਂ ਪੈਣੇ
ਅਮਲਾਂ ਬਾਝੋਂ ਨਾਨਕ
ਸ਼ੁਭ ਅਮਲਾਂ ਤੋਂ ਬਿਨਾਂ ਕਿਉਂਕਿ ਹਰੇਕ ਮਨੁੱਖ ਇਸ ਸੰਸਾਰ ਤੇ ਆ ਕਰਕੇ ਵਪਾਰ ਹੀ ਕਰਨਾ ਹੈ ਤੇ ਪੂੰਜੀ ਇਸ ਨੂੰ ਸਵਾਸਾਂ ਦੀ ਮਿਲੀ ਹੈ ਜਿਤਨੀ ਕੁ ਸਵਾਸਾਂ ਦੀ ਪੂੰਜੀ ਇਹ ਖਰਚ ਕਰਦਾ ਚਾਹੇ ਉਹ ਚੰਗੇ ਕਰਮਾਂ ਚ ਖਰਚ ਕਰਦਾ ਚਾਹੇ ਮੰਦੇ ਕਰਮਾਂ ਚ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਜਿੱਥੋਂ ਆਇਆ ਸੀ ਵਪਾਰ ਕਰਨ ਵਾਸਤੇ ਉੱਥੇ ਫਿਰ ਜਾ ਕੇ ਹਿਸਾਬ ਕਿਤਾਬ ਦੇਣਾ ਕਿ ਕਿਹੋ ਜਿਹਾ ਵਪਾਰ ਕਰਕੇ ਆਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਮਲਾਂ ਬਾਝੋਂ ਨਾਨਕਾ ਜੇ ਇੱਥੇ ਆ ਕੇ ਸ਼ੁਭ ਅਮਲ ਨਹੀਂ ਕੀਤੇ ਫਿਰ ਕਿਵੇਂ ਪਤੀ ਪਰਮੇਸ਼ਰ ਰੂਪੀ ਕੰਤ ਦੇ ਨਾਲ ਮਿਲਾਪ ਹੋ ਜਾਵੇਗਾ ਇਸੇ ਵਾਸਤੇ ਆਏ ਹਨ ਕਿ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੋ ਜਾਵੇ ਤੇ ਜਨਮ ਮਰਨ ਕੱਟਿਆ ਜਾਵੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੰਨਿਆਂ ਜਨਮਾਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਤੇ ਇਹ ਵਾਰੀ ਮਿਲਣੀ ਹੈ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਤੇ ਜੇ ਇਹ ਵੀ ਲੰਘਾ ਲਈ ਤੇ ਦੁਬਾਰਾ ਹੱਥ ਨਹੀਂ ਆਉਣੀ ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅਮਲਾਂ ਬਾਝੋਂ ਨਾਨਕਾ ਕਿਉਂ ਕਰ ਕੰਤ ਮਿਲੇਨ ਜੇ ਤੇਰੇ ਕੋਲ ਆਪਣਾ ਸੇਵਾ ਸਿਮਰਨ ਨਹੀਂ ਇਹ ਸ਼ੁਭ ਅਮਲ ਹੈ ਧਰਮ ਦੀ ਕਿਰਤ ਨਹੀਂ ਸਭ ਦਾ ਭਲਾ ਮੰਗਣਾ ਸ਼ੁਭ ਵਿਚਾਰ ਕਰਨੀ ਪਰਮੇਸ਼ਰ ਦਾ ਨਾਲ ਲੀਨ ਰਹਿਣਾ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਇਹ ਅਵਸਥਾ ਤੇਰੇ ਕੋਲ ਨਹੀਂ ਹੈ ਪਰਮੇਸ਼ਰ ਨਹੀਂ ਯਾਦ ਰੱਬ ਤੈਨੂੰ ਯਾਦ ਨਹੀਂ ਆਉਂਦਾ ਤੇ ਤੇਰੇ ਕੋਲ ਸ਼ੁਭ ਅਮਲ ਕਿਹੜਾ ਰਹਿ ਗਿਆ ਬਾਕੀ ਇਸ ਵਾਸਤੇ ਉਸ ਪਤੀ ਪਰਮੇਸ਼ਰ ਦੇ ਨਾਲ ਕਿਵੇਂ ਜਾ ਕੇ ਮਿਲਾਪ ਹੋਵੇਗਾ ਭਾਵ ਨਹੀਂ ਹੋਣਾ ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਲੋਕ ਪੜ੍ਹਿਆ ਤੇ ਉਹ ਜਿਹੜੀ ਇਸਤਰੀ ਸੀ ਬੜੇ ਚੰਚਲ ਬਿਰਤੀ ਵਾਲੀ ਜਿਸ ਨੇ ਜੰਤਰ ਮੰਤਰ ਪੜ੍ਹ ਕੇ ਉਹ ਧਾਗਾ ਭਾਈ ਮਰਦਾਨਾ ਜੀ ਦੇ ਗਲ ਵਿੱਚ ਪਾਇਆ ਸੀ ਤੇ ਰੱਸੀ ਪਾ ਕੇ ਕਿੱਲੇ ਨਾਲ ਬੰਨ ਆਈ ਤੇ ਪਾਣੀ ਵਾਲਾ ਘੜਾ ਸਿਰ ਤੇ ਜੁੜ ਗਿਆ ਹੁਣ ਉਹ ਘੜਾ ਸਿਰ ਦੇ ਉੱਪਰ ਜੁੜਿਆ ਹੋਇਆ ਹੈ ਆਪਣਾ ਬੜਾ ਬਲ ਲਾਇਆ ਆਪ ਵੀ ਜਾਣਦੀ ਸੀ ਤੰਤਰ ਮੰਤਰ ਬੜੇ ਪੜ੍ਹੇ ਪਰ ਉਹ ਘੜਾ ਸਿਰ ਤੋਂ ਨਾ ਉਤਰਿਆ ਉਧਰ ਭਾਈ ਮਰਦਾਨਾ ਜੀ ਕਿੱਲੇ ਦੇ ਨਾਲ ਬੱਝੇ ਹੋਏ ਵਿਚਾਰੇ ਉਸੇ ਬੋਲੀ ਦੇ ਵਿੱਚ ਪਿਆ ਪਿਆ ਕਰਕੇ ਬੋਲਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਲਿਲਕੜੀਆਂ ਕੱਢਦੇ ਨੇ ਕਿ ਮਹਾਰਾਜ ਮੈਨੂੰ ਛਡਾਓ
ਵਾਹਿਗੁਰੂ ਗੁਰਬਾਣੀ ਉਚਾਰੀ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਏਂਟਕ ਬਣੇ ਭਾਈ ਮਰਦਾਨਾ ਜੀ ਦੇ ਕੋਲ ਪਹੁੰਚੇ ਤੇ ਜਾ ਕਰਕੇ ਮਹਾਰਾਜ ਨੇ ਕਿਹਾ ਮਰਦਾਨਿਆ ਆਪਣੇ ਮੁਖ ਤੋਂ ਵਾਹਿਗੁਰੂ ਕਹਿ ਕਿਉਂਕਿ ਇਹ ਵਾਹਿਗੁਰੂ ਹੀ ਬੰਧਨਾਂ ਨੂੰ ਛੁਡਕਾਉਣ ਵਾਲਾ ਹੈ ਇੱਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਵਿਘਨਾਂ ਨੂੰ ਕੱਟਣ ਵਾਲਾ ਹੈ ਬੰਧਨਾਂ ਨੂੰ ਤੋੜਨ ਵਾਲਾ ਹੈ ਇਸ ਵਾਸਤੇ ਤੂੰ ਆਪਣੇ ਮੁਖ ਤੋਂ ਵਾਹਿਗੁਰੂ ਕਹਿ ਦੇ ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਕਿਹਾ ਕਿ ਮਰਦਾਨਿਆ ਵਾਹਿਗੁਰੂ ਬੋਲ ਤੇ ਭਾਈ ਮਰਦਾਨਾ ਜੀ ਨੇ ਉਸੇ ਆਵਾਜ਼ ਦੇ ਵਿੱਚ ਬੋਲਿਆ ਔਰ ਗਲ ਦੇ ਵਿੱਚ ਜਿਹੜਾ ਮੰਤਰ ਪੜ੍ਹ ਕੇ ਧਾਗਾ ਪਾਇਆ ਸੀ ਉਹ ਟੁੱਟ ਗਿਆ ਉਸ ਵੇਲੇ ਜਿਹੜਾ ਉਹ ਇਸਤਰੀ ਦਾ ਕੀਤਾ ਹੋਇਆ ਟਾਮਨ ਕਹਿੰਦੇ ਟੂਣੇ ਨੂੰ ਜਿਹੜਾ ਟੂਣਾ ਕੀਤਾ ਹੋਇਆ ਸੀ ਉਹ ਖਤਮ ਹੋ ਗਿਆ ਨਾਸ ਹੋ ਗਿਆ ਤੇ ਭਾਈ ਮਰਦਾਨਾ ਜੀ ਦਾ ਸਰੀਰ ਫਿਰ ਮਨੁੱਖਾ ਦੇਹੀ ਵਿੱਚ ਬਦਲਿਆ ਇਸ ਵੇਲੇ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਚੁੱਕੀ ਪਲੰਗ ਦੇ ਉੱਪਰੋਂ ਔਰ ਉਹ ਆਪਣੇ ਮੋਢੇ ਤੇ ਰੱਖ ਲਈ ਬੜਾ ਵਿਚਾਰਾ ਨਿਮਾਣਾ ਜਿਹਾ ਸ਼ਰਮਿੰਦਾ ਹੋਇਆ ਕਿ ਮੈਂ ਤੇ ਪਾਣੀ ਪੀਣ ਵਾਸਤੇ ਆਇਆ ਸੀ ਮਹਾਰਾਜ ਨੇ ਮੈਨੂੰ ਮਨਾ ਵੀ ਕੀਤਾ ਪਰ ਮੈਂ ਜਿੱਦ ਕੀਤੀ ਫਿਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸ਼ਰਣੀ ਪਿਆ ਹੈ ਉਧਰ ਉਸ ਇਸਤਰੀ ਦੇ ਸਿਰ ਦੇ ਉੱਪਰ ਪਾਣੀ ਵਾਲਾ ਘੜਾ ਉਵੇਂ ਜੁੜਿਆ ਹੋਇਆ ਹੁਣ ਇਸ ਧਾਮਪੁਰ ਨਗਰ ਦੇ ਜਿੰਨੇ ਵੀ ਲੋਕ ਨੇ ਸਭ ਦੇਖਦੇ ਨੇ ਰੌਲਾ ਪੈ ਗਿਆ ਉਹ ਦਵਾਈਆਂ ਪਾਉਂਦੀ ਹੈ ਕਿ ਮੇਰੇ ਸਿਰ ਤੇ ਪਾਣੀ ਵਾਲਾ ਘੜਾ ਜੁੜਿਆ ਆਪਣਾ ਤਾਂ ਬਲ ਲਾ ਕੇ ਹਾਰ ਕੇ ਥੱਕ ਗਈ ਨਹੀਂ ਲੱਥਿਆ ਜਦ ਰੌਲਾ ਪਾਉਂਦੀ ਹੈ ਆਸੇ ਪਾਸੇ ਦੀਆਂ ਗਲੀਆਂ ਦੇ ਵਿੱਚੋਂ ਸਭ ਲੋਕ ਇਕੱਤਰ ਹੁੰਦੇ, ਮਰਦ ਆਉਂਦੇ, ਇਸਤਰੀਆਂ ਆਉਂਦੀਆਂ, ਕੀ ਦੇਖਦੀਆਂ ਨੇ ਕਿ ਇਸ ਦੇ ਸਿਰ ਤੇ ਪਾਣੀ ਵਾਲਾ ਘੜਾ ਜੁੜਿਆ, ਉਤਰਦਾ ਨਹੀਂ। ਉਹ ਵੀ ਆ ਕੇ ਆਪਣਾ ਬਲ ਲਾਉਂਦੀਆਂ ਨੇ ਪਰ ਨਹੀਂ ਉਤਰਦਾ। ਸੋ ਧਾਮਪੁਰ ਨਗਰ ਦੇ ਵਿੱਚ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਵਰਸ਼ਾ ਦਿੱਤਾ ਸੀ ਜਦ ਉੱਥੋਂ ਦੀ ਸੰਗਤ ਪ੍ਰੇਮੀ ਬਣ ਗਈ। ਇਹ ਸਵਾਲ ਖੜਾ ਹੋਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ ਹੱਥ ਵਿੱਚ ਤਾਂ ਸ਼ਸਤਰੀ ਕੋਈ ਨਹੀਂ ਪਕੜਿਆ। ਹੈਰਾਨੀ ਦੀ ਗੱਲ ਹੈ ਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਰਸ਼ਾ ਲੈ ਕਿਵੇਂ ਗਏ, ਪਰ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਵਰਸ਼ਾ ਸਾਹਿਬ ਦੇ ਨਾਮ ਤੇ ਸੁਸ਼ੋਭਿਤ ਹੈ। ਸਭ ਉੱਥੋਂ ਦੀਆਂ ਸੰਗਤਾਂ ਧਾਮਪੁਰ ਦੀਆਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸੁਬਾ ਸ਼ਾਮ ਸੰਗਤ ਕਰਦੀਆਂ, ਸਤ ਸੰਗਤ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਇਹ ਜਿਹੜਾ ਮੰਤਰ ਪੜਿਆ ਸੀ ਉਹਦੇ ਕਰਕੇ ਜਿਹੜਾ ਘੜਾ ਜੁੜਿਆ। ਮਰਦ ਇਸਤਰੀਆਂ ਦੇਖਣ ਵਾਸਤੇ ਆਉਂਦੇ ਹਨ,
ਬਹੁ ਪੀਣ ਪਿਆਸ ਭਏ ਸਾਬਾਦ,
ਸਭ ਦੇਖ ਦੇਖ ਕੇ ਬੜੇ ਹੈਰਾਨ ਹੁੰਦੇ ਨੇ। ਸਾਰਿਆਂ ਨੇ ਮੰਤਰ ਪੜੇ ਪਰ ਕਿਸੇ ਤੋਂ ਘੜਾ ਨਾ ਉਤਰਿਆ।
ਪਖਾਨ ਪਿਦੇ ਨਾ ਬੁੰਦ ਕੇ ਮਾਰੀ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨੇ ਯਤਨਾਂ ਕਰਨ ਦੇ ਬਾਵਜੂਦ ਵੀ ਸਭ ਦੇ ਯਤਨ ਵਿਅਰਥ ਚਲੇ ਗਏ। ਕਹਿੰਦੇ ਇਵੇਂ ਆ ਜਿਵੇਂ ਹੁਣ ਪੱਥਰ ਦੇ ਉੱਪਰ ਕੋਈ ਪਾਣੀ ਦੀਆਂ ਬੂੰਦਾਂ ਪਾਈ ਜਾਵੇ, ਮਾਰੀ ਜਾਵੇ, ਕੀ ਪੱਥਰ ਦੇ ਵਿੱਚ ਛੇਕ ਹੋ ਜਾਣੇ? ਉਹ ਕਦੇ ਵੀ ਨਹੀਂ ਹੋ ਸਕਦਾ।
ਪਰ ਮੰਤਰਣ ਯੰਤਰਣ ਕੋ ਲਿਖਕਾ,
ਸੋ ਸਾਰਿਆਂ ਨੇ ਕਿਸੇ ਨੇ ਮੰਤਰ ਪੜੇ ਨੇ ਮੂੰਹ ਦੇ ਨਾਲ ਬੋਲ ਕੇ, ਕਿਸੇ ਨੇ ਯੰਤਰ ਕਾਗਜ਼ਾਂ ਦੇ ਲਿਖ ਲਿਖ ਕੇ ਘੜੇ ਨੂੰ ਸੁਹਾਏ ਨੇ ਕਿ ਘੜਾ ਉੱਠ ਪਵੇ, ਪਰ ਉਹ ਘੜਾ ਕਿਸੇ ਤੋਂ ਉੱਠਿਆ ਨਾ ਮੰਤਰਾਂ ਦੇ ਨਾਲ ਉਤਰਿਆ।
ਪਰ ਤੰਤਰਣ ਕੋ ਸਭ ਹੀ ਤਿਆਹਾਰੀ,
ਸਾਰਿਆਂ ਨੇ ਤੰਤਰ ਵੀ ਕੀਤੇ ਜਿਨ੍ਹਾਂ ਨੂੰ ਤਵੀਤ ਕਹਿੰਦੇ ਆ, ਜਿਹੜੇ ਤੰਤਰ ਮੰਤਰ ਬੋਲ ਕੇ ਲਿਖਣੇ, ਬੋਲ ਕੇ ਤੇ ਯੰਤਰ ਲਿਖਣੇ, ਉਹਨਾਂ ਦੇ ਵਿੱਚ ਜਿਹੜੀਆਂ ਹੋਰ ਸਮੱਗਰੀਆਂ ਪਾਉਣੀਆਂ ਕਈ ਪ੍ਰਕਾਰ ਦੀਆਂ, ਉਹ ਤੰਤਰ ਕਹਿੰਦੇ ਨੇ। ਉਹ ਤਵੀਤ ਬਣਾ ਲੈਣਾ, ਕਿਸੇ ਦੇ ਗਲ ਵਿੱਚ ਪਾ ਦੇਣਾ, ਇਹ ਸਾਰੇ ਯੰਤਰ ਮੰਤਰ ਤੰਤਰ ਕੀਤੇ ਆ, ਪਰ ਕਿਸੇ ਤੋਂ ਵੀ ਇਹ ਵਾਸਤਾ ਨਹੀਂ ਪੈਂਦਾ। ਸੋ ਸਾਰਿਆਂ ਨੇ ਇਸ ਕੂਟ ਸੋਂ ਘੜੇ ਨੂੰ ਉਤਾਰਨ ਵਾਸਤੇ ਯਤਨ ਕੀਤੇ, ਪਰ ਇਹ ਘੜਾ ਜਿਹੜਾ ਪਹਾੜ ਬਣ ਗਿਆ, ਕਿਸੇ ਤੋਂ ਵੀ ਉਤਰਦਾ ਨਹੀਂ ਹੈ।
ਪੰਡਤ ਹੋ ਨਾ ਚਲਿਓ ਉਪਚਾਰੀ,
ਸੋ ਕਿਸੇ ਤੋਂ ਵੀ ਕੋਈ ਵੀ ਉਪਚਾਰ ਯਤਨ ਨਹੀਂ ਚੱਲਦਾ ਕਿ ਅਸੀਂ ਇਸ ਘੜੇ ਨੂੰ ਖੰਡਿਤ ਹੀ ਕਰ ਦਈਏ, ਤੋੜ ਹੀ ਦਈਏ, ਪਾਣੀ ਵਿੱਚੋਂ ਨਿਕਲ ਜੇ, ਨਾ ਘੜਾ ਟੁੱਟਦਾ ਹੈ ਨਾ ਉਤਰਦਾ ਹੈ।
ਕਬਿਤ ਨੂਰ ਸ਼ਾਹ ਹੁਤੀ ਸਰਦਾਰ ਇਸ ਦੇਸ਼ ਹੂੰ ਕੀ,
ਜਿਹੜੀ ਨੂਰ ਸ਼ਾਹ ਸੀ ਇਸ ਦੇਸ਼ ਦੀ ਸਰਦਾਰਨੀ, ਜਿਸ ਨੂੰ ਰਾਣੀ ਕਹਿੰਦੇ ਆ ਜਾਂ ਅੱਜ ਦੀ ਬੋਲੀ ਵਿੱਚ ਪ੍ਰਧਾਨ ਮੰਤਰੀ ਕਹਿ ਲਈਏ, ਸੋ ਉਹ ਨੂਰ ਸ਼ਾਹ ਨੂੰ ਜਦ ਪਤਾ ਲੱਗਾ, ਕਿਸੇ ਨੇ ਆ ਕੇ ਦੱਸਿਆ,
ਭਾਈ ਸੁੱਧ ਤਾਂ ਕੋ ਕਿਨ ਜਾਇ ਕੈ ਬਖਾਨਿਆ,
ਕਿਸੇ ਨੇ ਜਾ ਕੇ ਨੂਰ ਸ਼ਾਹ ਨੂੰ ਦੱਸ ਦਿੱਤਾ, ਕਿਉਂਕਿ ਇਹ ਸਾਰਿਆਂ ਦੀ ਇਸ ਰਾਜ ਦੀ ਧਾਮਪੁਰ ਰਾਜ ਦੀ ਸਰਦਾਰਨੀ ਸੀ, ਰਾਣੀ ਸੀ, ਔਰ ਸਭ ਦੇ ਨਾਲੋਂ ਇਹ ਵੱਧ ਜੰਤਰ ਮੰਤਰ ਤੰਤਰ ਜਾਣਦੀ ਸੀ। ਇਸ ਵਾਸਤੇ ਇਸ ਨੂੰ ਜਾ ਕੇ ਕਿਸੇ ਨੇ ਖਬਰ ਦਿੱਤੀ ਹੈ ਕਿ ਇੱਕ ਸਾਡੀ ਇਸਤਰੀ ਦੇ ਸਿਰ ਤੇ ਕਿਸੇ ਫਕੀਰ ਨੇ ਆ ਕੇ ਘੜਾ ਜੋੜ ਦਿੱਤਾ, ਉਹ ਕਿਸੇ ਤੋਂ ਉਤਰਦਾ ਨਹੀਂ ਹੈ।
ਕੇਟ ਕੀ ਫਕੀਰ ਇੱਕ ਆਇਓ ਹੈ ਨਗਰ ਵਿੱਚ,
ਇੱਕ ਨਗਰ ਦੇ ਵਿੱਚ ਕੋਈ ਬੜਾ ਹੀ ਚੰਚਲ ਫਕੀਰ ਆਇਆ, ਬੜੇ ਤੰਤਰ ਮੰਤਰ ਜਾਣਦਾ ਹੈ।
ਘਟਾ ਤੀ ਅਸੀਸ ਪੈ ਲਗਾਇਓ ਸਭ ਜਾਣੀਆ,
ਸਾਰਿਆਂ ਨੇ ਜਾਣ ਲਿਆ ਕਿ ਇਹ ਜਿਹੜਾ ਘਟਾ ਘੜਾ ਹੈ ਇਹ ਸੀਸ ਸਿਰ ਦੇ ਉੱਪਰ ਜੁੜ ਗਿਆ ਹੈ, ਪਰ ਸਾਰਿਆਂ ਨੇ ਆਪਣੇ ਵੀ ਜ਼ੋਰ ਲਾਏ ਨੇ, ਕਿਸੇ ਤੋਂ ਉਤਰਿਆ ਨਹੀਂ ਹੈ।
ਮੰਤਰ ਨਾ ਯੰਤਰ ਨਾ ਤੰਤਰ ਚਲਤ ਕੋ,
ਨਾ ਤੇ ਕੋਈ ਮੰਤਰ ਚੱਲਿਆ, ਨਾ ਹੀ ਯੰਤਰ ਚੱਲਿਆ, ਨਾ ਹੀ ਤੰਤਰ ਚੱਲਿਆ, ਸਾਰੀ ਵਿਧ ਕਰ ਲਈ ਹੈ, ਕਿਉਂਕਿ ਨੂਰ ਸ਼ਾਹ ਨੂੰ ਜਾ ਕੇ ਜਿਸ ਨੇ ਦੱਸਿਆ ਉਹ ਸਾਰੀ ਵਿਧੀ ਸੁਣਾ ਰਿਹਾ ਕਿ ਅਸੀਂ ਉਹ ਸਾਰੇ ਯੋਗ ਉਪਰਾਲੇ ਕਰ ਲਏ, ਯਤਨ ਕਰ ਲਏ, ਮੰਤਰ ਵੀ ਪੜ੍ਹ ਲਏ, ਤੰਤਰ ਵੀ ਪੜ੍ਹ ਲਏ, ਯੰਤਰ ਵੀ ਪੜ੍ਹ ਲਏ, ਪਰ ਉਹ ਘੜਾ ਨਹੀਂ ਉਤਰਿਆ।
ਹਾੜੇ ਉਪਚਾਰ ਕਰ ਕਹੂੰ ਨਾ ਹਿਲਾਨਿਆ,
ਔਰ ਸਾਰਿਆਂ ਨੇ ਉਪਚਾਰ ਯਤਨ ਕੀਤੇ ਨੇ, ਯਤਨ ਕਰਕੇ ਥੱਕ ਗਏ ਨੇ, ਹਾਰ ਗਏ ਨੇ, ਫਿਰ ਅਸੀਂ ਤੁਹਾਡੇ ਕੋਲ ਆਏ ਹਾਂ।
ਜੈਸੇ ਸਿਆਰ ਸ਼ੇਰ ਕੋ ਪਪੀਲ ਕਾ ਸੁਮੇਰ ਕੋ,
ਕਹਿੰਦੇ ਜਿਵੇਂ ਸਿਆਰ ਜਿਹੜਾ ਗਿੱਦੜ ਹੈ ਉਹ ਸ਼ੇਰ ਨੂੰ ਪੈ ਜਾਵੇ, ਫਿਰ ਇਸੇ ਤਰ੍ਹਾਂ ਕੀੜੀ ਜਿਹੜੀ ਹੈ ਉਹ ਸੁਮੇਰ ਪਰਬਤ ਨੂੰ ਹਿਲਾਉਣਾ ਚਾਹੇ ਕਿ ਮੈਂ ਇਸ ਨੂੰ ਹਿਲਾ ਦਿਆਂ, ਇਹ ਮੁਮਕਿਨ ਗੱਲ ਹੈ? ਕਿੱਥੋਂ ਹੋ ਸਕਦਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਹੀ ਸਲੋਕ ਪੜਿਆ, ਦ੍ਰਿਸ਼ਟੀ ਪਾਈ ਹੈ ਤੇ ਘੜਾ ਜੁੜ ਗਿਆ, ਹੁਣ ਇਹ ਕੀੜੀਆਂ ਦੀ ਨਿਆਈ ਸੁਮੇਰ ਪਰਬਤ ਦੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕਹੇ ਹੋਏ ਬੋਲਾ ਰੂਪੀ ਪਹਾੜ ਨੂੰ ਕਿਵੇਂ ਹਿਲਾ ਸਕਦੇ ਨੇ? ਨਹੀਂ ਹਿਲ ਸਕਦਾ। ਇਸ ਤਰੀਕੇ ਦੇ ਨਾਲ ਇਹ ਘੜਾ ਜੁੜਿਆ ਹੈ। ਸੋ ਸਭ ਤਰੀਕਿਆਂ ਦੇ ਨਾਲ ਮਰਦਾਂ ਨੇ ਇਸਤਰੀਆਂ ਨੇ ਇਹ ਯਤਨ ਕੀਤੇ ਹਨ।
ਸੁਣੀ ਜਾਬਰ ਵਸੀ ਤਬ ਜਬ
ਜਦੋਂ ਨੂਰ ਸ਼ਾਹ ਨੇ ਸੁਣਿਆ ਕਿ ਇੱਕ ਚੇਟਕੀ ਫਕੀਰ ਆਇਆ, ਉਸਨੇ ਆ ਕੇ ਕੋਈ ਮੰਤਰ ਪੜਿਆ ਤੇ ਸਾਡੀ ਇਸਤਰੀ ਦੇ ਸਿਰ ਤੇ ਘੜਾ ਜੋੜ ਦਿੱਤਾ ਤੇ ਮਨ ਵਿਚ ਬੜਾ ਗੁੱਸਾ ਆਇਆ। ਫਿਰ ਇਹ ਵੀ ਸੁਣਿਆ ਕਿ ਅਸੀਂ ਯਤਨ ਵੀ ਲਾ ਲਏ, ਉਹ ਘੜਾ ਉਤਰਿਆ ਨਹੀਂ ਤੇ ਮਨ ਦੇ ਵਿਚ ਬਹੁਤ ਗੁੱਸਾ ਕਰਕੇ ਕਹਿਣ ਲੱਗੀ ਹੈ।
ਟਾਮਨ ਕੀ ਵਿਦ ਮੈਂ ਸੁਜਾਨ ਜੇ ਜਾਣਿਆ,
ਫਿਰ ਜਿਹੜੀ ਟਾਮਨ ਟੂੜੇ ਕਰਨ ਦੀ ਵਿਧੀ ਸੀ ਉਹ ਸਾਰੀ ਹੀ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਕੀਤਾ, ਇੰਜ ਕੀਤਾ। ਉਹ ਕਹਿੰਦੇ ਅਸੀਂ ਤਾਂ ਸਾਰੇ ਯਤਨ ਕਰ ਆਏ ਹਾਂ ਪਰ ਘੜਾ ਨੀ ਸਿਰ ਤੋਂ ਲਹਿੰਦਾ, ਇਹ ਸਾਰੀ ਵਿਧੀ ਆ ਕੇ ਦੱਸੀ ਹੈ।
ਭੇਜੀ ਤਤਕਾਲ ਜਹਾਂ ਕੁੰਭ ਸੀਸ ਬਾਲ ਲੱਗੇ,
ਫਿਰ ਜਿਹੜੀਆਂ ਆਪਣੇ ਕੋਲ ਜਿਹੜੀਆਂ ਪਾਸ ਹੋਰ ਜਿਹਨਾਂ ਨੂੰ ਵਜ਼ੀਰ ਕਹਿ ਲਈਏ, ਉਹ ਇਸਤਰੀਆਂ ਜਿਹੜੀਆਂ ਕੋਲ ਰਹਿੰਦੀਆਂ ਸਨ ਨੂਰ ਸ਼ਾਹ ਦੇ, ਉਹਨਾਂ ਨੂੰ ਹੋਰ ਇਸ ਨੇ ਮੰਤਰ ਸਿਖਾ ਕੇ ਭੇਜੇ, ਟੂਣੇ ਸਿਖਾ ਕੇ ਭੇਜੇ ਕਿ ਇਸ ਤਰ੍ਹਾਂ ਦੇ ਮੰਤਰ ਟੂਣੇ ਕਰ ਦੋ, ਉਹ ਘੜਾ ਉਤਰ ਜਾਵੇਗਾ। ਉਹ ਸਾਰੀਆਂ ਇਸਤਰੀਆਂ ਜਿਹੜੀਆਂ ਨੂਰ ਸ਼ਾਹ ਦੇ ਕੋਲ ਸਨ, ਉਹ ਤਰ੍ਹਾਂ ਤਰ੍ਹਾਂ ਦੇ ਟੂਣੇ ਮੰਤਰ ਜੰਤਰ ਸਿੱਖ ਕੇ ਨਵੇਂ ਤੇ ਉਸ ਇਸਤਰੀ ਦੇ ਕੋਲ ਜਾ ਰਹੀਆਂ ਹਨ।
ਭਾਰਤ ਵਿਸ਼ਾਲ ਮਨ ਧਾਈ ਦੇ ਤਿਹੇ ਥਾਨਿਆਂ,
ਮਾਨੋ ਕਿ ਜਿਵੇਂ ਬਹੁਤ ਤੇਜ਼ੀ ਦੇ ਨਾਲ ਇਹ ਪਰਲੋਈ ਆ ਗਈ ਹੋਵੇ, ਇਸ ਤਰੀਕੇ ਦੇ ਨਾਲ ਛੇਤੀ ਕਾਹਲੀ ਦੇ ਨਾਲ ਚੱਲੀਆਂ ਹਨ ਉਸ ਥਾਂ ਤੇ।
ਢੋਲਕ ਵਜਾਏ ਕੋ ਕੰਧ ਕੋ ਭਜਾਏ ਚੱਲੀ,
ਕੋਈ ਤਾਂ ਢੋਲਕੀ ਵਜਾਉਂਦੀ ਜਾਂਦੀ ਹੈ, ਆਪੋ ਆਪਣੇ ਟੋਲੇ ਬਣਾਏ ਹੋਏ ਨੇ, ਢੋਲਕੀਆਂ ਵਜਾਉਂਦੀਆਂ ਜਾਂਦੀਆਂ ਨੇ ਤੇ ਕਈਆਂ ਨੇ ਕੰਧ ਦੀ ਸਵਾਰੀ ਬਣਾ ਲਿਆ। ਸੋ ਕੰਧ ਤੇ ਬੈਠ ਗਈਆਂ, ਆਪਣੇ ਜੰਤਰਾਂ ਮੰਤਰਾਂ ਦੇ ਨਾਲ ਕੰਧ ਨੂੰ ਹੀ ਭਜਾ ਲਿਆ ਔਰ ਕੰਧ ਹੀ ਉਸ ਇਸਤਰੀ ਵੱਲ ਤੁਰੀ ਜਾਂਦੀ ਹੈ। ਪਰ ਕਈਆਂ ਇੰਨੀਆਂ ਚੰਚਲ ਬਿਰਤੀ ਵਾਲੀਆਂ ਕਿ ਉਸ ਚੇਟਕੀ ਫਕੀਰ ਨੂੰ ਡਰਾ ਦਈਏ ਪਹਿਲਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਅੱਗ ਉਲਾਛਦੀ ਜਾਂਦੀ ਹੈ, ਆਪਣੇ ਮੂੰਹ ਦੇ ਵਿੱਚੋਂ ਅੱਗਾਂ ਕੱਢਦੀਆਂ ਨੇ, ਲਾਟਾਂ ਦਿਖਾਉਂਦੀਆਂ ਹਨ, ਇਵੇਂ ਭੱਜਦੀਆਂ ਜਾ ਰਹੀਆਂ ਨੇ।
ਜੱਡ ਹੈ ਬਿੱਟ ਪਕੋ ਕੋਲ ਮਿਰਗਸ਼ਾਲਾ ਪਰ,
ਕੋਈ ਤਾਂ ਰੁੱਖ ਦੇ ਉੱਪਰ ਚੜੀ ਹੈ ਤੇ ਉਸ ਰੁੱਖ ਨੂੰ ਹੀ ਭਜਾਈ ਜਾ ਰਹੀ ਹੈ ਤੇ ਕੋਈ ਮਿਰਗਸ਼ਾਲਾ ਦੇ ਉੱਪਰ ਬੈਠੀ ਹੋਈ ਹੈ। ਮਿਰਗਸ਼ਾਲਾ ਕਹਿੰਦੇ ਜਿਹੜਾ ਕੱਪੜਾ ਥੱਲੇ ਵਿਛਾ ਕੇ ਮੁਸਲਮਾਨ ਵੀਰ ਨਿਵਾਜ਼ ਪੜ੍ਹਦੇ ਨੇ, ਉਹਨਾਂ ਨੂੰ ਮਸੱਲਾ ਵੀ ਕਿਹਾ ਜਾਂਦਾ ਹੈ, ਜਾਂ ਜਿਹੜੀ ਸ਼ੇਰ ਦੀ ਖੱਲ ਹੈ, ਹਰਨ ਦੀ ਖੱਲ ਹੈ, ਉਸ ਨੂੰ ਵਿਛਾ ਲੈਣਾ, ਉਹਨੂੰ ਵੀ ਮਿਰਗਸ਼ਾਲਾ ਕਹਿੰਦੇ ਨੇ ਤੇ ਸਫੇਦ ਕੱਪੜਾ ਹੋਵੇ ਜਿਸ ਤੇ ਰੋਜ਼ਾਨਾ ਬੰਦਗੀ ਕੀਤੀ ਜਾਵੇ ਉਹਨੂੰ ਵੀ ਮਿਰਗਸ਼ਾਲਾ ਕਿਹਾ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਕਈ ਮਿਰਗਸ਼ਾਲਾ ਦੇ ਉੱਪਰ ਬੈਠੀ ਹੋਈ ਉਹ ਮਿਰਗਸ਼ਾਲਾ ਨੂੰ ਆਕਾਸ਼ ਦੇ ਵਿੱਚ ਉਡਾ ਕੇ ਉਸ ਇਸਤਰੀ ਵੱਲ ਜਾ ਰਹੀ ਹੈ। ਤੇ ਕੋਈ ਮੰਤਰਾਂ ਦੀ ਭੇਟਾ ਦੇਣ ਵਾਸਤੇ ਚੇਟਕੀ ਫਕੀਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇੱਥੇ ਪਹੁੰਚ ਰਹੀ ਹੈ ਔਰ ਘੜਾ ਉਤਾਰਨ ਵਾਸਤੇ ਇਹ ਭੇਟਾ ਅਰਪਣ ਕਰਨ ਆਈ ਹੈ ਕਿ ਇਹ ਮੰਤਰਾਂ ਦੀ ਭੇਟਾ ਦੇ ਕੇ ਤੇ ਘੜਾ ਉਤਰ ਜਾਵੇਗਾ।
ਲਿਖਹਾਰੀ ਜੰਤਰ
ਸਾਰੀਆਂ ਜੰਤਰ ਲਿਖ ਲਿਖ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕਹੇ ਹੋਏ ਬੋਲਾਂ ਤੋਂ ਜੁੜੇ ਹੋਏ ਘੜੇ ਨੂੰ ਉਤਾਰਨ ਵਾਸਤੇ ਤੇ ਕਾਗਜ਼ਾਂ ਤੇ ਲਿਖ ਲਿਖ ਕੇ ਮੰਤਰ ਛਵਾਉਂਦੀਆਂ ਨੇ ਕਿ ਘੜਾ ਉਤਰ ਜਾਵੇਗਾ।
ਮੰਤਰਣ ਪੜ੍ਹ ਤੋਂ ਵਿਸ਼ਾਲ
ਔਰ ਕਈ ਮੰਤਰ ਪੜ੍ਹ ਪੜ੍ਹ ਕੇ ਬਹੁਤ ਜ਼ਿਆਦਾ ਘੜਾ ਉਤਾਰਨ ਦਾ ਯਤਨ ਕਰਦੀਆਂ ਪਰ ਹਾਰੀ ਹਾਰ ਗਈਆਂ, ਥੱਕ ਗਈਆਂ।
ਘਟਾ ਨਾ ਡੋਲਿਓ ਕਿਸੂ ਤੇ,
ਕਿਸੇ ਤੋਂ ਵੀ ਨੂਰ ਸ਼ਾਹ ਦੀਆਂ ਭੇਜੀਆਂ ਹੋਈਆਂ ਤੋਂ ਇਹ ਘੜਾ ਡੋਲ ਨਾ ਸਕਿਆ, ਉਤਰ ਨਾ ਤਾਂ ਕੀ ਸੀ, ਇਹ ਘੜਾ ਡੋਲਿਆ ਵੀ ਕਿਸੇ ਤੋਂ ਨਾ।
ਚਰਜ ਸਭ ਬਾਲ,
ਇਹ ਸਾਰੀਆਂ ਇਸਤਰੀਆਂ, ਬਾਲ ਨਾਮ ਇਸਤਰੀ ਦਾ ਹੁੰਦਾ, ਕਹਿੰਦੇ ਸਾਰੀਆਂ ਇਸਤਰੀਆਂ ਇਸ ਅਸਚਰਜ ਕੌਤਕ ਨੂੰ ਦੇਖ ਕੇ ਬੜੀਆਂ ਹੀ ਹੈਰਾਨ ਆ ਕਿ ਅਸੀਂ ਸਾਰੇ ਹੀ ਯਤਨ ਕਰ ਲਏ, ਕੋਈ ਵੀ ਪ੍ਰਯਾਸ ਇਸ ਦੇ ਸਾਹਮਣੇ ਚੱਲਦਾ ਨਹੀਂ, ਇਹ ਘੜਾ ਤਾਂ ਡੋਲਦਾ ਹਿਲਦਾ ਤੱਕ ਵੀ ਨਹੀਂ ਹੈ।
ਨੂਰ ਸ਼ਾਹ ਕੇ ਪਾਸ ਪੁਨ ਸੁਧ ਦੀਨੀ ਜਾਏ ਕੈ,
ਫਿਰ ਇਹਨਾਂ ਦੇ ਵਿੱਚੋਂ ਜਾ ਕਰਕੇ ਆਪਣੀ ਸਰਦਾਰਨੀ ਰਾਣੀ ਨੂਰ ਸ਼ਾਹ ਨੂੰ ਜਾ ਕੇ ਖਬਰ ਦਿੱਤੀ ਕਿ ਸਾਡੇ ਤੋਂ ਤਾਂ ਘੜਾ ਹਿਲਿਆ ਵੀ ਨਹੀਂ, ਉਤਰਨਾ ਤੇ ਕੀ ਹੈ।
ਹਾਰੀ ਕਰਤ ਪ੍ਰਯਾਸ ਬਲ ਨਾ ਚਲੇ ਇੱਕ ਕੁੰਭ ਪਰ,
ਕਹਿੰਦੀਆਂ ਅਸੀਂ ਬਹੁਤ ਯਤਨ ਕਰ ਕਰਕੇ ਹਾਰ ਗਈਆਂ ਹਾਂ, ਸਾਡਾ ਇੱਕ ਵੀ ਵਾਸਤਾ ਇੱਕ ਵੀ ਵਾਹ ਸਾਡੀ ਉਸ ਘੜੇ ਦੇ ਸਾਹਮਣੇ ਨਹੀਂ ਹੋਈ, ਅਸੀਂ ਉਹ ਘੜਾ ਨਹੀਂ ਉਤਾਰ ਸਕਦੀਆਂ, ਪਤਾ ਨਹੀਂ ਉਹ ਕਿਹੋ ਜਿਹਾ ਜਾਹਰਾ ਫਕੀਰ ਹੈ ਜਿਸ ਨੇ ਪਤਾ ਨਹੀਂ ਕਿਹੜਾ ਮੰਤਰ ਪੜ੍ਹ ਦਿੱਤਾ, ਉਹ ਘੜਾ ਸਾਡੇ ਤੋਂ ਹਿੱਲਿਆ ਹੀ ਨਹੀਂ ਹੈ। ਇਹ ਸਾਰੀ ਖਬਰ ਆ ਕੇ ਨੂਰ ਸ਼ਾਹ ਨੂੰ ਦਿੱਤੀ ਹੈ।
ਕਵਿਤ ਸ਼੍ਰੋਣ ਸੁਣ ਰੋਸਕੀਨ ਸਭਨ ਕੋ ਧੀਰ ਦੀਨ,
ਆਪ ਤਾਂ ਜਦ ਬਚਨ ਸੁਣੇ ਨੇ ਆਪਣੀਆਂ ਨਾਲ ਦੀਆਂ ਇਸਤਰੀਆਂ ਤੋਂ ਤੇ ਗੁੱਸੇ ਵਿੱਚ ਆ ਗਈ, ਪਰ ਦੂਸਰੀਆਂ ਨੂੰ ਧੀਰਜ ਦਿੰਦੀ ਹੈ ਕਿ ਮੈਂ ਜਾ ਕੇ ਘੜਾ ਉਤਾਰ ਦੇਵਾਂਗੀ, ਮਨ ਦੇ ਵਿੱਚ ਅਜੇ ਵੀ ਹੰਕਾਰ ਹੈ ਕਿ ਜੇ ਇਹਨਾਂ ਤੋਂ ਨਹੀਂ ਉਤਰਿਆ ਤੇ ਮੈਂ ਉਤਾਰ ਸਕਦੀ ਹਾਂ, ਤੇ ਆਪ ਗੁੱਸੇ ਵਿੱਚ ਆ ਗਈ ਹੈ ਕਿ ਮੈਂ ਘੜਾ ਉਤਾਰਾਂਗੀ ਤੇ ਦੂਸਰੀਆਂ ਨੂੰ ਧੀਰਜ ਦਿੰਦੀ ਹੈ।
ਮੰਤਰ ਜੰਤਰ ਲਿਖ ਲੀਨ ਕਹਿਲੀ ਆਵਤਾਇ ਕੈ।
ਫਿਰ ਵੀ ਮਨ ਦੇ ਵਿੱਚ ਜਾਣ ਲਿਆ ਕਿ ਪਤਾ ਨੀ ਕਿਹੋ ਜਿਹਾ ਗੱਢ ਉਹ ਫਕੀਰ ਹੋਵੇਗਾ, ਤੇ ਹੋਰ ਨਵੇਂ ਮੰਤਰ ਲਿਖ ਲਏ, ਜੰਤਰ ਲਿਖ ਲਏ ਕਿ ਘੜੇ ਨੂੰ ਜਾ ਕੇ ਸੁਹਾਵਾਂਗੀ, ਹੋ ਸਕਦਾ ਉਤਰ ਜਾਵੇਗਾ। ਉਹ ਸਾਰੇ ਨਵੇਂ ਜੰਤਰ ਮੰਤਰ ਲਿਖ ਕਰਕੇ ਨੂਰ ਸ਼ਾਹ ਆਪ ਛੇਤੀ ਦੇ ਨਾਲ ਪਹੁੰਚ ਰਹੀ ਹੈ।
ਕੈਸੋ ਹਾ ਫਕੀਰ ਜਾਏ ਦੇਖੋ ਤੀਹੀ ਤੇਰਤੀ ਕੋ।
ਦੂਸਰੀਆਂ ਨੂੰ ਕਹਿੰਦੀ ਮੈਂ ਦੇਖੂੰਗੀ ਜਾ ਕੇ ਕਿ ਕਿਹੋ ਜਿਹਾ ਫਕੀਰ ਹੈ ਜਿਸਨੇ ਆ ਕੇ ਇਹ ਕੜਾਈ ਜੋੜ ਦਿੱਤਾ।
ਚੇਟਕੀ ਗਹੀਰ ਅਬ ਜੀ ਤੋਂ ਵੀ ਬਣਾਏ ਕੈ।
ਕਹਿੰਦੇ ਐਸੀ ਚੇਟਕੀ ਫਕੀਰ ਨੂੰ ਮੈਂ ਹਾਰ ਦੇ ਕੇ ਉਸ ਤੋਂ ਜਿੱਤ ਲਵਾਂਗੀ, ਭਾਵੇਂ ਮੈਂ ਘੜਾ ਲਾ ਦੇਣਾ ਜਾ ਕੇ ਤੇ ਮੇਰੀ ਜਿੱਤ ਹੋ ਜਾਣੀ ਹੈ, ਚੇਟਕੀ ਫਕੀਰ ਦੀ ਹਾਰ ਹੋ ਜਾਣੀ ਹੈ। ਮਨ ਦੇ ਵਿੱਚ ਗੁਮਾਨ ਹੈ
ਆਣ ਪੜੇ ਮੰਤਰ ਸੁਹਾਏ ਲਿਖ ਯੰਤਰ ਸੋ।
ਬੜੀ ਛੇਤੀ ਦੇ ਨਾਲ ਪਹੁੰਚੀ ਹੈ, ਪਹਿਲਾਂ ਤੇ ਆ ਕੇ ਆਪਣੇ ਮੂੰਹ ਤੋਂ ਮੰਤਰ ਪੜੇ ਨੇ ਕਿ ਮੰਤਰਾਂ ਨਾਲ ਹੀ ਉਤਰ ਜਾਵੇ, ਪਰ ਕੜਾ ਹਿੱਲਿਆ ਨਾ। ਫਿਰ ਯੰਤਰ ਕਾਗਜ਼ਾਂ ਦੇ ਉੱਪਰ ਲਿਖਣੇ ਸ਼ੁਰੂ ਕਰ ਦਿੱਤੇ, ਉਹ ਲਿਖ ਲਿਖ ਕੇ ਘੜੇ ਨੂੰ ਸ਼ਹਾਉਂਦੀ ਹੈ ਤੇ ਘੜਾ ਉਤਰਦਾ ਨਹੀਂ, ਬੜੇ ਯਤਨ ਕਰ ਰਹੀ ਹੈ।
ਗਰੀਬ ਵਾਂਗ ਤੰਤਰਨ ਕੋ ਢੋਲ ਕੀ ਬਜਾਏ ਕੈ।
ਫਿਰ ਉਸ ਤੰਤਰਾ ਨੂੰ ਗਰੀਬ ਦੇ ਨਾਲ ਕਹਿੰਦੇ ਘੜੇ ਦੇ ਮੂੰਹ ਦੇ ਨਾਲ ਬੰਨਿਆ ਤੇ ਢੋਲਕੀ ਵਜਾਉਂਦੀ ਹੈ ਕਿ ਇਹ ਜਿਹੜਾ ਯੰਤਰ ਆ ਮੰਤਰ ਆ ਇਹ ਇਸ ਦੇ ਵਿੱਚੋਂ ਫੁਰਨ ਕਰੇਗਾ, ਜਾਂ ਤੇ ਘੜਾ ਪਾਟ ਜਾਵੇਗਾ ਜਾਂ ਘੜਾ ਉਤਰ ਜਾਵੇਗਾ। ਪਰ ਇਸ ਨੇ ਢੋਲਕੀ ਵਜਾ ਕੇ ਵੀ ਉਹ ਯੰਤਰਾਂ ਦੇ ਨਾਲ ਘੜਾ ਹਿਲਾਉਣ ਦਾ ਯਤਨ ਕੀਤਾ, ਘੜਾ ਫੇਰ ਨਾ ਹਿੱਲਿਆ।
ਟਾਮਨ ਬਣਾਏ ਬਹੁ ਕੂਟ ਕੋ ਡੁਲਾਏ ਦੇਖ।
ਫਿਰ ਬੜੇ ਬੜੇ ਟਾਮਨ ਕਹਿੰਦੇ ਟੂਣਿਆਂ ਨੂੰ ਟੂਣੇ ਬਣਾ ਬਣਾ ਕੇ ਘੜੇ ਨੂੰ ਹਿਲਾਉਣ ਦਾ ਯਤਨ ਕਰ ਰਹੀ ਹੈ।
ਐਸੇ ਸਭ ਕੀਨ ਘਟਾ ਸਕੀ ਨਾ ਡੁਲਾਏ ਕੈ।
ਇਸ ਤਰ੍ਹਾਂ ਦੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਬੜੇ ਹੀ ਯਤਨ ਕੀਤੇ ਨੂਰ ਸ਼ਾਹ ਨੇ ਵੀ ਆਣ ਕੇ, ਪਰ ਘੜਾ ਨੂਰ ਸ਼ਾਹ ਤੋਂ ਵੀ ਨਾ ਹਿੱਲਿਆ।
ਸਵਈਆ ਪਾਵਕ ਸੇ ਉਪਚਾਰ ਕੀਏ।
ਇਸ ਵੇਲੇ ਬਹੁਤ ਜ਼ਿਆਦੇ ਉਸ ਘੜੇ ਨੂੰ ਉਤਾਰਨ ਵੇਲੇ ਨੂਰ ਸ਼ਾਹ ਨੇ ਯਤਨ ਕੀਤੇ ਨੇ, ਪਰ ਉਹ ਘੜਾ ਨੂਰ ਸ਼ਾਹ ਤੋਂ ਇੱਕ ਰੱਤੀ ਮਾਤਰ ਵੀ ਇੰਜ ਦਾ ਟਸ ਦਾ ਮਸ ਨਹੀਂ ਹੋਇਆ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹੋ ਜਿਹੀਆਂ ਇਸਤਰੀਆਂ ਨੂੰ ਸਬਕ ਸਿਖਾਉਣ ਵਾਸਤੇ, ਦੰਭ ਦਾ ਪਖੰਡ ਦਾ ਨਾਸ ਕਰਨ ਵਾਸਤੇ, ਪਰਮੇਸ਼ਰ ਦੇ ਨਾਮ ਦੇ ਰੂਪੀ ਚਰਨਾਂ ਦੇ ਨਾਲ ਜੋੜਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇਸਤਰੀ ਦੇ ਸਿਰ ਤੇ ਘੜਾ ਤਾਂ ਹੀ ਜੋੜਿਆ ਕਿ ਜਿਹੜੀ ਇਹਨਾਂ ਦੀ ਸਰਦਾਰਨੀ ਨੂਰ ਸ਼ਾਹ ਹੈ ਉਸ ਨੂੰ ਵੀ ਇਹ ਸਬਕ ਸਿਖਾਇਆ ਜਾਵੇ। ਇਸ ਵਾਸਤੇ ਇਹ ਨੂਰ ਸ਼ਾਹ ਦੇ ਕਹਿਣੇ ਦੇ ਮੁਤਾਬਕ ਇਹ ਧਾਮਪੁਰ ਦੀਆਂ ਨਗਰ ਦੀਆਂ ਸਾਰੀਆਂ ਇਸਤਰੀਆਂ ਇਹ ਟੂਣੇ ਹੀ ਕਰਿਆ ਕਰਦੀਆਂ ਸਨ, ਇਸ ਪਖੰਡ ਨੂੰ ਨਾਸ਼ ਕਰ ਰਹੇ ਨੇ ਗੁਰੂ ਗਰੀਬ ਨਿਵਾਜ। ਸੋ ਇਹ ਘੜਾ ਸਿਰ ਦੇ ਨਾਲ ਹੀ ਲੱਗਾ ਹੋਇਆ ਤੇ ਪਾਣੀ ਦੇ ਨਾਲ ਭਰਿਆ ਹੋਇਆ ਹੈ। ਇੱਕ ਵੀ ਜੋਰ ਨੂਰ ਸ਼ਾਹ ਤੋਂ ਲੈ ਕੇ ਸਭ ਇਸਤਰੀਆਂ ਦਾ ਘੜੇ ਉੱਪਰ ਨਾ ਚੱਲਿਆ। ਕਰੋੜਾਂ ਹੀ ਉਪਾਵ ਕਰਕੇ ਯਤਨ ਕਰਕੇ ਅਖੀਰ ਨੂਰ ਸ਼ਾਹ ਹਾਰ ਖਾ ਕੇ ਥੱਕ ਗਈ। ਇਸ ਵੇਲੇ ਉਹ ਜਿਹੜੀ ਇਸਤਰੀ ਸੀ ਜਿਸ ਦੇ ਸਿਰ ਦੇ ਉੱਪਰ ਪਾਣੀ ਦਾ ਘੜਾ, ਉਹ ਭਾਰ ਕਰਕੇ ਕਿਉਂਕਿ ਪਾਣੀ ਦੇ ਨਾਲ ਘੜਾ ਭਰਿਆ ਹੋਇਆ ਤੇ ਦੋ ਘੜੀਆਂ ਬਤੀਤ ਵੀ ਹੋ ਗਈਆਂ ਨੇ ਤੇ ਉਹ ਦੁਖੀ ਹੋ ਰਹੀ ਹੈ ਇਹ ਭਾਰ ਦੇ ਕਰਕੇ।
ਕੁੰਭ ਧਰੇ ਅਕੁਲਾਈ।
ਸੋ ਘੜਾ ਸਿਰ ਦੇ ਉੱਪਰ ਹੈ ਤੇ ਬੜੀ ਵਿਆਕਲ ਹੋ ਰਹੀ ਹੈ।
ਹਾਏ ਮਹੂਰ ਮੂਹ ਬਾਕ ਆਨਨ।
ਹਾਏ ਹਾਏ ਬਾਰ ਬਾਰ ਆਪਣੇ ਮੁਖ ਤੋਂ ਕਹਿੰਦੀ ਹੈ।
ਮੋਹ ਸੰਕਿਆ ਜਗਦੀਸ਼ ਬਣਾਈ।
ਕਹਿੰਦੀ ਹੇ ਰੱਬਾ ਇਹ ਮੇਰੇ ਨਾਲ ਕਿਹੜੀ ਵਿਧ ਬਣਾ ਦਿੱਤੀ ਹੈ। ਪਰਮੇਸ਼ਰ ਦੇ ਅੱਗੇ ਵਾਸਤੇ ਕਰਨ ਲੱਗੀ ਹੈ ਕਿ ਹੇ ਪਰਮੇਸ਼ਰ ਇਹ ਘੜਾ ਮੇਰੇ ਸਿਰ ਤੇ ਜੁੜ ਗਿਆ, ਇਹ ਕੀ ਵਿਧ ਬਣਾ ਦਿੱਤੀ ਹੈ। ਪਰ ਇਹ ਨਹੀਂ ਜਾਣਦੀ ਕਿ ਤੂੰ ਕਿਹੜਾ ਕੰਮ ਕਰਕੇ ਆਈ ਸੀ। ਭਾਈ ਮਰਦਾਨਾ ਜੀ ਦੇ ਗਲ ਦੇ ਵਿੱਚ ਮੰਤਰ ਪੜ੍ਹ ਕੇ ਧਾਗਾ ਪਾ ਕੇ ਤੇ ਭਾਈ ਮਰਦਾਨਾ ਜੀ ਦਾ ਸਰੀਰ ਹੀ ਬਦਲਾ ਲਿਆ, ਫਿਰ ਉਸ ਨੂੰ ਰੱਸੀ ਦੇ ਨਾਲ ਬੰਨ ਕੇ ਕਿਲੇ ਦੇ ਨਾਲ ਬੰਨ ਆਈ ਆ। ਹੁਣ ਰੱਬ ਚੇਤੇ ਆਇਆ। ਰੱਬ ਚੇਤੇ ਹੀ ਉਦੋਂ ਆਉਂਦਾ ਜਦੋਂ ਮਨੁੱਖ ਦੁਖੀ ਹੋਵੇ। ਕਦੇ ਸੁਖੀ ਨੂੰ ਰੱਬ ਚੇਤੇ ਆਇਆ? ਕਿਉਂਕਿ ਜਦੋਂ ਮਨੁੱਖ ਆਪ ਦੁੱਖ ਦੇ ਵਿੱਚ ਪੈਂਦਾ ਫਿਰ ਰੱਬ ਯਾਦ ਆਉਂਦਾ, ਫਿਰ ਆ ਕੇ ਪਰਮੇਸ਼ਰ ਦੇ ਅੱਗੇ ਅਰਜ਼ਾਂ ਕਰਦਾ, ਨੱਕ ਰਗੜਦਾ, ਫਿਰ ਆ ਕੇ ਭਾਈਆਂ ਨੂੰ ਕਹਿਣਾ ਮੇਰੀ ਅਰਦਾਸ ਵੀ ਇੱਦਾਂ ਦੀ ਕਰੀ ਕਿ ਜਿੱਦਾਂ ਉਹਨਾਂ ਨੂੰ ਅਰਦਾਸ ਹੀ ਨਹੀਂ ਕਰਨੀ ਹੁੰਦੀ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕਹੇ ਬੋਲਾਂ ਦੇ ਨਾਲ ਜਿਹੜਾ ਘੜਾ ਜੁੜਿਆ, ਆਪ ਨਾਰਾਇਣ ਕਲਾ ਧਰ, ਰੱਬ ਤਾਂ ਆਪ ਉੱਥੇ ਬੈਠੇ ਨੇ, ਉਹ ਰੱਬ ਦੇ ਅੱਗੇ ਵਾਸਤਾ ਪਾਉਂਦੀ ਹੈ ਕਿ ਹੇ ਪਰਮੇਸ਼ਰ ਇਹ ਕਿਹੜੀ ਵਿਧ ਬਣ ਗਈ।
ਦੀਨ ਭਈ ਮਨ ਚੀਨ ਲਈ।
ਬਹੁਤ ਜ਼ਿਆਦਾ ਅਧੀਨਤਾ ਦੇ ਸਹਿਤ ਹੋ ਗਈ ਹੈ ਔਰ ਇਹ ਜਾਣ ਲਿਆ ਮਨ ਵਿੱਚ ਕਿ ਇਹ ਕੋਈ ਜਿਹੜਾ ਫਕੀਰ ਹੈ ਇਹ ਕੋਈ ਰੱਬ ਦਾ ਹੀ ਪਿਆਰਾ ਲੱਗਦਾ, ਜਿਸ ਨੇ ਇੱਕ ਬੋਲ ਕਹਿਣ ਦੇ ਨਾਲ ਹੀ ਘੜਾ ਜੋੜ ਦਿੱਤਾ।
ਮਹਿਮਾ ਜੋ ਨਈ ਗੁਰ ਕੀ ਸੁਖਕਾਰੀ।
ਸੋ ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਇਸ ਦੇ ਮਨ ਵਿੱਚ ਹੁਣ ਨਵੀਂ ਜਾਗਰੂਕ ਹੋਈ ਹੈ।
ਭਾਗ ਦਈ ਅਵਗਿਆ ਜੋ ਭਈ।
ਫਿਰ ਆਪਣੀਆਂ ਨਾਲ ਦੀਆਂ ਇਸਤਰੀਆਂ ਨੂੰ ਸਮੇਤ ਨੂਰ ਸ਼ਾਹ ਦੇ ਇਹ ਗੱਲ ਆਪਣੇ ਮੁੱਖ ਤੋਂ ਕਹਿ ਕੇ ਕਹਿੰਦੀ ਹੈ ਕਿ ਉਸ ਸਾਧ ਦੀ ਮੇਰੇ ਤੋਂ ਬੜੀ ਵੱਡੀ ਅਵਗਿਆ ਹੋਈ ਹੈ, ਬੜੀ ਉਲੰਘਣਾ ਕੀਤੀ ਹੈ।
ਕਾਨ ਲਈ ਸਿਰਦਾਰ ਨਾਰੀ।
ਸੋ ਜਿਹੜੀ ਸਿਰਦਾਰ ਨੂਰ ਸ਼ਾਹ ਸੀ ਉਸਨੇ ਵੀ ਆਪਣੇ ਕੰਨਾਂ ਵਿੱਚ ਸੁਣ ਲਿਆ ਕਿ ਇਹ ਇਸਤਰੀ ਅਵਗਿਆ ਸਮਝਦੀ ਹੈ ਕਿ ਮੈਂ ਉਸ ਫਕੀਰ ਦੀ ਅਵਗਿਆ ਕੀਤੀ, ਨਿਰਾਦਰ ਕੀਤਾ ਹੈ ਕਿ ਜਿਹੜਾ ਮੈਂ ਭਾਈ ਮਰਦਾਨਾ ਜੀ ਨੂੰ ਇੱਕ ਤੇ ਕਿਲੇ ਦੇ ਨਾਲ ਬੰਨਿਆ ਤੇ ਦੂਜਾ ਮੈਂ ਫਕੀਰ ਦੇ ਕੋਲ ਝੂਠ ਬੋਲਿਆ, ਇੱਥੇ ਮਨੁੱਖੀ ਕੋਈ ਨਹੀਂ ਆਇਆ। ਪਰ ਉਹ ਤਾਂ ਆਪਣਾ ਬੰਦਾ ਇੱਥੋਂ ਕਢਾ ਕੇ ਲੈ ਵੀ ਗਏ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਇਸਤਰੀ ਦੇ ਕੋਲੋਂ ਆਪ ਆ ਗਏ, ਆਪ ਨਗਰ ਤੋਂ ਬਾਹਰ ਆ ਕੇ ਬੈਠੇ ਨੇ। ਅੱਜ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਤਾਂ ਆ ਗਏ ਨੇ ਤੇ ਇਹ ਸਾਰੀਆਂ ਇਸਤਰੀਆਂ ਵਿੱਚ ਕਹਿੰਦੀ ਮੇਰੇ ਤੋਂ ਬੜੀ ਭਾਰੀ ਅਵਗਿਆ ਹੋਈ ਹੈ। ਪਰ ਅੱਜ ਵੀ ਸਾਡਾ ਇਹੋ ਜਿਹਾ ਸੁਭਾਅ ਹੈ ਕਿ ਅੱਜ ਇੱਥੇ ਤਾਂ ਕੋਈ ਕਿਸੇ ਦੇ ਘਰ ਫਕੀਰ ਜਾਂਦਾ ਨਹੀਂ। ਪੰਜਾਬ ਦੀ ਧਰਤੀ ਤੇ ਜੋਗੀ ਆ ਗਏ, ਨਾਥ ਆ ਗਏ ਜਾਂ ਕੋਈ ਸਾਧੂ ਮਹਾਤਮਾ ਆ ਗਏ ਤੇ ਘਰ ਦੇ ਵਿੱਚ ਕੋਈ ਆ ਜਾਵੇ ਤਾਂ ਅਸੀਂ ਉਲਟੇ ਸਿੱਧੇ ਬਚਨ ਬੋਲਦੇ ਹਾਂ, ਕੀ ਪਤਾ ਉਸਦੀ ਕਿੰਨੀ ਕੁ ਕਮਾਈ ਹੈ। ਕਈ ਫਕੀਰ ਸਾਧੂ ਮਹਾਤਮਾ ਇਹੋ ਜਿਹੇ ਹੁੰਦੇ ਨੇ ਕਿ ਉਹ ਇੰਨੀ ਕੁ ਰੋਟੀ ਮੰਗਣ ਵਾਸਤੇ ਜਾਂਦੇ ਨੇ ਕਿ ਉਹਨਾਂ ਦੇ ਪੇਟ ਦਾ ਗੁਜ਼ਾਰਾ ਹੋ ਜਾਵੇ ਤੇ ਉਹਨਾਂ ਨੇ ਇੱਕ ਦੋ ਘਰ ਦੇ ਜਾ ਕੇ ਕੁੰਡਾ ਖੜਕਾਉਣਾ, ਖੜਕਾਉਣਾ ਵੀ ਉਸਦਾ ਕਿ ਉਹਨਾਂ ਦੇਖਣਾ ਕਿ ਇਹ ਭਲਾ ਪੁਰਸ਼ ਹੈ ਤੇ ਜੇ ਇਸਦੇ ਘਰੋਂ ਮੈਂ ਪ੍ਰਸ਼ਾਦਾ ਛਕ ਲੂੰਗਾ ਤੇ ਮੇਰੀ ਬਿਰਤੀ ਚੰਚਲ ਨਹੀਂ ਹੋਊਗੀ। ਜਿਹੜੇ ਪੂਰਨ ਮਹਾਤਮਾ ਹੁੰਦੇ ਨੇ ਜਿਨ੍ਹਾਂ ਨੇ ਆਪ ਛੱਡਿਆ ਹੁੰਦਾ ਸਾਰਾ ਕੁਛ, ਉਹ ਕਿਸੇ ਦੇ ਘਰ ਤੋਂ ਮੰਗ ਕੇ ਖਾਣਾ ਚੰਗਾ ਸਮਝਦੇ ਨੇ ਔਰ ਉਹ ਉਸਦੇ ਘਰ ਤੋਂ ਹੀ ਜਾ ਕੇ ਮੰਗਦੇ ਨੇ ਜਿਸ ਘਰ ਦੇ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ ਅਪੇਖਿਆ ਇਹ ਸਾਰੇ ਗੁਣ ਹੋਣ। ਹਰੇਕ ਦੇ ਘਰ ਉਹ ਵੀ ਨਹੀਂ ਜਾਂਦੇ ਔਰ ਉਹ ਸਮਝਦੇ ਨੇ ਕਿ ਜੇ ਇਹਨਾਂ ਦੇ ਸੰਤੋਖੀਆਂ ਦੇ ਘਰੋਂ ਜਾ ਕੇ ਕੋਈ ਇੱਕ ਅੱਧਾ ਟੁਕੜਾ ਪ੍ਰਸ਼ਾਦੇ ਦਾ ਮਿਲ ਜਾਵੇਗਾ ਤੇ ਇਹ ਦਿਹਾੜੀ ਬੰਨੇ ਹੋ ਜਾਵੇਗੀ ਤੇ ਪਤਾ ਨਹੀਂ ਉਹ ਦੁਬਾਰਾ ਉਸ ਮਹਾਤਮਾ ਦੇ ਦਰਸ਼ਨ ਹੋਣੇ ਕਿ ਨਹੀਂ ਹੋਣੇ। ਪਰ ਸਾਡਾ ਸੁਭਾਅ ਐਸਾ ਅਸੀਂ ਉਸ ਨੂੰ ਵੀ ਕਬੂਲ ਬੋਲ ਦਿੰਦੇ ਹਾਂ, ਆ ਕੋਈ ਤੇਰਾ ਵਿਹੜਾ ਆਉਣ ਦਾ, ਅਜੇ ਤਾਂ ਅਸੀਂ ਰੋਟੀ ਪਕਾਈ ਹੋਣੀ, ਤੈਨੂੰ ਕਿੱਥੋਂ ਦੇ ਦਈਏ, ਅਜੇ ਤਾਂ ਸਾਡੇ ਨਿਆਣੇ ਭੁੱਖੇ ਬੈਠੇ ਆ। ਅਸੀਂ ਉਹਨਾਂ ਨੂੰ ਮੋੜ ਦਿੰਦੇ ਹਾਂ, ਪਤਾ ਨਹੀਂ ਕਿ ਇਹ ਵੀ ਜਿੱਦਾਂ ਭਾਈ ਬੁੱਧੂ ਜੀ ਦੇ ਕਹਿਣ ਤੇ ਆਵਾ ਕੱਚਾ ਰਹਿ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਕਹਿਣ ਤੇ ਕਿ ਤੇਰਾ ਆਵਾ ਪੱਕੇਗਾ, ਪਰ ਉਹ ਮਹਾਤਮਾ ਦਾ ਬੋਲ ਹੀ ਹੋਇਆ ਸੀ ਨਾ, ਕਿਉਂਕਿ 21 ਪਾਠ ਰੋਜ਼ਾਨਾ ਜਪਜੀ ਸਾਹਿਬ ਦੇ ਕਰਦਾ ਸੀ ਤੇ ਉਹਨੇ ਕਿਹਾ ਸੀ ਜੇ ਮੈਨੂੰ ਪ੍ਰਸ਼ਾਦਾ ਨਹੀਂ ਛਕਾਉਣਾ ਤੇ ਤੇਰਾ ਆਵਾ ਕੱਚਾ ਹੀ ਰਹਿਣਾ। ਅੰਦਰ ਅਰਦਾਸ ਹੋ ਰਹੀ ਸੀ ਕਿ ਮਹਾਰਾਜ ਭਾਈ ਬੁੱਧੂ ਦਾ ਆਵਾ ਜਿਹੜਾ ਇਹ ਪੱਕਾ ਨਿਕਲੇ ਤੇ ਉਹ ਮਹਾਤਮਾ ਨੇ ਬਾਹਰ ਸੁਣ ਲਿਆ ਕਹਿੰਦੇ ਜੇ ਮੈਨੂੰ ਪ੍ਰਸ਼ਾਦਾ ਨਹੀਂ ਦਿੱਤਾ ਆਵਾ ਕੱਚਾ ਹੀ ਰਹੂਗਾ ਤੇ ਆਵਾ ਕੱਚਾ ਹੀ ਰਿਹਾ ਸੀ ਆਪਾਂ ਸਾਰੇ ਜਾਣਦੇ ਹਾਂ। ਪਰ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਉਹ ਆਵਾ ਤੇ ਕੱਚਾ ਹੀ ਰਿਹਾ, ਤੁਸੀਂ ਕਹਿੰਦੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਓ ਤੇ ਸੰਗਤਾਂ ਘਰ ਦੇ ਵਿੱਚ ਆਉਣਗੀਆਂ, ਹਰ ਜਸ ਕਰਨਗੀਆਂ, ਮਹਾਰਾਜ ਦੇ ਅੱਗੇ ਅਰਦਾਸ ਕਰਨਗੀਆਂ, ਆਵਾ ਪੱਕ ਜਾਵੇਗਾ। ਪਰ ਆਵਾ ਤੇ ਕੱਚਾ ਰਿਹਾ ਆਪ ਨੇ ਕਿਹਾ ਸੀ ਤੇ ਇਹ ਕੀ ਹੋਇਆ ਤੇ ਮਹਾਰਾਜ ਕਹਿੰਦੇ ਮਹਾਰਾਜ ਹੁਣ ਸਾਰਿਆਂ ਦੇ ਅੰਤਰ ਦੇ ਪ੍ਰੇਰਕ ਨੇ, ਮਹਾਰਾਜ ਨੇ ਜਾਣ ਲਿਆ ਕਿ ਉਹ ਭਾਈ ਲੱਖੂ ਜੀ ਉੱਥੋਂ ਪ੍ਰਸ਼ਾਦਾ ਨਾ ਮਿਲਣ ਕਰਕੇ ਵਾਪਸ ਚਲੇ ਗਏ ਤੇ ਕਹਿੰਦੇ ਕੋਈ ਘਰ ਤੋਂ ਮੁੜਿਆ ਸੀ, ਕਹਿੰਦੇ ਮੁੜਿਆ ਤੇ ਕੋਈ ਨਹੀਂ ਸੀ, ਅਰਦਾਸ ਹੋ ਰਹੀ ਸੀ ਤੇ ਇੱਕ ਫਕੀਰ ਆਇਆ ਸੀ, ਕਹਿੰਦਾ ਮੈਨੂੰ ਵੀ ਰੋਟੀ ਦੇ ਤੇ ਮੈਂ ਕਿਹਾ ਹੁਣ ਅਰਦਾਸ ਹੁੰਦੀ ਆ, ਹੁਣ ਇਹ ਵੇਲਾ ਨਹੀਂ ਪ੍ਰਸ਼ਾਦੇ ਦਾ ਤੇ ਕਹਿੰਦੇ ਹੁਣ ਆਵਾ ਤੇ ਉਸਦੇ ਬੋਲਾਂ ਕਰਕੇ ਕੱਚਾ ਹੀ ਰਹਿਣਾ ਪਰ ਵਿਕੂਗਾ ਤੇਰੇ ਪੱਕਿਆਂ ਦੇ ਭਾਅ। ਪਰ ਹੋਇਆ ਵੀ ਇਸੇ ਤਰ੍ਹਾਂ, ਮੁੜ ਕੇ ਆਵਾ ਉਹ ਪੱਕਿਆਂ ਦੇ ਭਾਅ ਹੀ ਵਿਕਿਆ ਸੀ। ਸੋ ਇਸ ਵਾਸਤੇ ਸਾਨੂੰ ਵੀ ਖਿਆਲ ਕਰਨਾ ਚਾਹੀਦਾ ਕਿ ਘਰ ਦੇ ਵਿੱਚ ਕੋਈ ਮੰਗਤਾ ਆਉਂਦਾ ਕੋਈ ਸੌਖਾ ਨਹੀਂ ਆਉਂਦਾ, ਜੇ ਕੋਈ ਮੰਗਣਾ ਸਭ ਤੋਂ ਔਖਾ, ਜੇ ਕੋਈ ਆ ਗਿਆ ਇੱਕ ਖੰਨੀ ਰੋਟੀ ਵਾਸਤੇ ਗ੍ਰਿਸਤੀ ਦਾ ਘਰ ਵੇਖ ਕੇ ਹੀ ਆ ਗਿਆ, ਕਿਸੇ ਉਜਾੜੀ ਦੇ ਘਰ ਦੇ ਵਿੱਚ ਕਿਉਂ ਨਾ ਚਲਿਆ ਗਿਆ। ਉਸਨੇ ਵੇਖਿਆ ਕਿ ਇਸ ਦੇ ਘਰੋਂ ਮੇਰੀ ਝੋਲੀ ਵਿੱਚ ਕੁਝ ਖੈਰ ਪਵੇਗੀ, ਕੋਈ ਦਾਨ ਪੁੰਨ ਕੋਈ ਧੇਲਾ ਮਿੱਠਾ ਮਿਲੇਗਾ ਹੀ, ਤਾਂ ਸਾਡੇ ਘਰ ਦੇ ਵਿੱਚ ਉਹਨੇ ਆਸ ਤੱਕ ਕੇ ਆਇਆ। ਤੇ ਮਹਾਰਾਜ ਕਹਿੰਦੇ ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਓਏ ਜੇ ਆਵਹਿ ਨਰ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸਿਮਲ ਦਾ ਰੁੱਖ ਕਿੰਨਾ ਸੋਹਣਾ ਤੇ ਸਭ ਤੋਂ ਉੱਚਾ ਤੇ ਪੰਛੀ ਵਿਚਾਰੇ ਆਸ ਕਰਕੇ ਆਉਂਦੇ ਨੇ ਕਿ ਚਲੋ ਇਸ ਰੁੱਖ ਦੇ ਬਹਿਣੇ ਆ ਕਿ ਉੱਚਾ ਆ ਆਨੰਦ ਵੱਧ ਲਵਾਂਗੇ, ਪਰ ਜਦੋਂ ਆਣ ਕੇ ਬੈਠਦੇ ਨੇ ਉਸਦੇ ਪੱਤੇ ਵੀ ਛਾਂ ਦੇਣ ਜੋਗੇ ਨਹੀਂ ਹੈਗੇ, ਫਲ ਫਿੱਕੇ ਫੁੱਲ ਬਕ ਬਕੇ, ਫਿਰ ਉਹ ਸੋਚਦੇ ਕਿ ਚੱਲ ਹੁਣ ਇਸ ਦੇ ਫਲ ਹੀ ਖਾ ਚਲੀਏ ਜੇ ਆਏ ਹਾਂ, ਤੇ ਜਦ ਉਹ ਚੁੰਝ ਮਾਰਦੇ ਨੇ ਉਹ ਬਕ ਬਕੇ ਨੇ, ਨਾ ਉਹਨਾਂ ਦੇ ਫੁੱਲਾਂ ਦੇ ਵਿੱਚ ਕੁਝ ਸੁਗੰਧੀ ਹੈ, ਫਿਰ ਉਹ ਕਿਸ ਦੇ ਕੰਮ ਆਇਆ। ਜੇ ਮਨੁੱਖ ਦਾ ਜੀਵਨ ਉਸ ਸਿਮਲ ਦੇ ਰੁੱਖ ਵਰਗਾ ਹੰਕਾਰੀ ਹੀ ਰਿਹਾ ਕਿ ਮੈਂ ਸਭ ਤੋਂ ਉੱਚਾ ਤੇ ਮੈਂ ਬੜਾ ਸੋਹਣਾ ਜਵਾਨ ਆ, ਤੇ ਜੇ ਉਸ ਦੇ ਵਿੱਚ ਅਮਲੀ ਕੋਈ ਚੰਗਾ ਨਾ ਹੋਇਆ ਤੇ ਇੰਨਾ ਵਧੀਆ ਵੀ ਕੀ ਕਰਨਾ ਰੱਖ ਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਇਉਂ ਕਹਿੰਦੇ ਨੇ ਕਿ ਹੇ ਪਰਮੇਸ਼ਰ, ਜਿੰਨੇ ਜੀਵ ਭੇਜੇ ਨੇ ਇਹਨਾਂ ਦੇ ਅੰਦਰ ਸ਼ੁਭ ਗੁਣ ਪ੍ਰਵੇਸ਼ ਹੋਣ, ਤੇ ਇਹਨਾਂ ਸ਼ੁਭ ਗੁਣਾਂ ਨੂੰ ਦੇਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਨੌ ਬ੍ਰਹਿਮੰਡਾਂ ਦੀ ਧਰਤੀ ਦਾ ਆਪ ਰਟਨ ਕੀਤਾ। ਚਾਰ ਚੱਕਾਂ ਦੇ ਵਿੱਚ ਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਨੇ ਜਾ ਕਰਕੇ ਇਹ ਉਪਦੇਸ਼ ਦਿੱਤਾ ਹੈ, ਤੇ ਹੁਣ ਇਹ ਜਿਸ ਦੇ ਸਿਰ ਤੇ ਘੜਾ ਜੁੜਿਆ ਤੇ ਇਹ ਸਮਝਦੀ ਹੈ ਕਿ ਇਹ ਫਕੀਰ ਦੀ, ਇਸ ਸਾਧ ਦੀ ਮੇਰੇ ਤੋਂ ਅਵਗਿਆ ਹੋ ਗਈ ਹੈ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਹੁਣ ਮਨ ਵਿੱਚ ਜਾਣ ਕਰਕੇ ਸਾਰੀਆਂ ਇਸਤਰੀਆਂ ਨੂੰ ਸੁਣਾਉਂਦੀ ਹੈ।
ਪੂਰਨ ਜਾਵ ਪੂਰਨ ਸੰਤ ਪੈ,
ਫਿਰ ਕਹਿੰਦੀ ਕਿ ਜਾਓ ਨੂਰ ਸ਼ਾਹ ਦੇ ਸਮੇਤ, ਉਹ ਕਹਿੰਦੀ ਕਿ ਜਾਓ ਉਸ ਫਕੀਰ ਦੇ ਚਰਨੀ ਜਾ ਕੇ ਪਕੜ ਲਓ, ਸ਼ਰਨ ਦੇ ਵਿੱਚ ਚਲੇ ਜਾਓ ਤੇ ਮੇਰੇ ਵੱਲੋਂ ਜਾ ਕੇ ਭੁੱਲ ਮੰਗੋ ਕਿ ਮੇਰੇ ਤੋਂ ਇਹ ਭਾਰੀ ਅਵਗਿਆ ਹੋਈ ਹੈ।
ਪੂਰਨ ਤਾਂ ਚਰਨਾ ਬਦਹਾਰੀ,
ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋ ਫਕੀਰ ਦੇ ਰੂਪ ਵਿੱਚ ਉਹ ਇਸਤਰੀ ਦੇਖਦੀ ਹੈ, ਕਹਿੰਦੀ ਉਸ ਫਕੀਰ ਦੇ ਚਰਨਾਂ ਦੀ ਧੂੜ ਮੇਰੇ ਵਾਸਤੇ ਚੂਰਨ ਦਾ ਕੰਮ ਕਰੇਗੀ, ਕਿਉਂਕਿ ਮੇਰਾ ਦੁੱਖ ਕੱਟਿਆ ਜਾਣਾ, ਇਹ ਘੜਾ ਉਤਰ ਜਾਵੇਗਾ।
ਮੈਂ ਅਪਰਾਧ ਕੀਓ ਇਹ ਸਾਧਕੋ,
ਕਿਉਂਕਿ ਮੈਂ ਬਹੁਤ ਵੱਡਾ ਅਪਰਾਧ ਕਰ ਲਿਆ, ਅਵਗਿਆ ਕਰ ਲਈ ਇਸ ਸਾਧ ਦੀ।
ਲੇਹੋ ਅਰਾਧ ਮਿਟਾ ਦੁੱਖ ਭਾਰੀ,
ਹੁਣ ਮੈਂ ਜਾ ਕੇ ਮੇਰੇ ਵੱਲੋਂ ਅਰਾਧਨਾ ਕਰੋ ਤੇ ਮੇਰਾ ਇਹ ਭਾਰੀ ਦੁੱਖ ਮਿਟ ਜਾਵੇ।
ਨੂਰ ਸ਼ਾਹ ਤਹਿਤੀ ਸੋ ਔਰ ਅੰਗਨਾ ਪੁੰਜ,
ਫਿਰ ਨੂਰ ਸ਼ਾਹ ਦੇ ਸਮੇਤ ਹੋਰ ਜਿੰਨੀਆਂ ਸਾਰੀਆਂ ਇਸਤਰੀਆਂ, ਪੁੰਜ ਦਾ ਅਰਥ ਹੁੰਦਾ ਇਕੱਠ, ਇਕੱਠ ਤੋਂ ਭਾਵ ਹੈ ਜਿੰਨੀਆਂ ਵੀ ਇਸਤਰੀਆਂ ਸਨ ਉਹ ਸਾਰੀਆਂ ਨੂਰ ਸ਼ਾਹ ਦੇ ਸਮੇਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪਹੁੰਚ ਰਹੀਆਂ ਨੇ।
ਗਏ ਕਹਾਂ ਮਿਲ ਕੈ ਸਭੈ ਜਾਹੇ ਰਾਜਹਿ ਪਦ ਕੰਜ,
ਜਿੱਥੇ ਪਦ ਕੰਜ, ਕੰਜ ਨਾਮ ਹੈ ਕਮਲ ਦਾ, ਕਮਲ ਸਰੀਕੇ ਚਰਨਾਂ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ, ਭਾਈ ਬਾਲਾ ਜੀ ਸਮੇਤ, ਭਾਈ ਮਰਦਾਨਾ ਜੀ ਸਮੇਤ ਸੁਭਾਈਮਾਨ ਨੇ, ਇਹ ਸਾਰੀਆਂ ਸਮੂਹ ਇਸਤਰੀਆਂ ਦਾ ਇਕੱਠ ਆਪਣੀ ਭੁੱਲ ਬਖਸ਼ਾਉਣ ਵਾਸਤੇ ਉੱਥੇ ਪਹੁੰਚਿਆ ਹੈ।
ਬੰਦਿਓ ਆਨੰਦ ਕੰਦ ਚੰਦ ਬਦਨ ਜੈਸੀ ਨਿਕਟ,
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੀਆਂ ਨੇ, ਸਾਰੀਆਂ ਨੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਦੋਨੇ ਹੱਥ ਜੋੜ ਕਰਕੇ ਮਹਾਰਾਜ ਦੇ ਚਰਨ ਪਕੜੇ ਹਨ।
ਇਨਕੋ ਦੇਖ ਮੁਕੰਦ ਬੋਲੇ ਸਹੀ ਮਹਿ ਸ਼ਬਦ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਸਾਰੀਆਂ ਇਸਤਰੀਆਂ ਦੇ ਇਕੱਠ ਨੂੰ ਔਰ ਨੂਰ ਸ਼ਾਹ ਨੂੰ ਦੇਖ ਕਰਕੇ ਸੂਹੀ ਰਾਗ ਦੇ ਵਿੱਚ ਇੱਕ ਸ਼ਬਦ ਆਪਣੇ ਮੁਖ ਤੋਂ ਉਸ ਵੇਲੇ ਉਚਾਰਨ ਕਰਨ ਲੱਗੇ।
ਸ੍ਰੀ ਮੁਖ ਵਾਕ ਸੂਹੀ ਮਹਲਾ ਪਹਿਲਾ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਗ ਸੂਹੀ ਦੇ ਵਿੱਚ ਸੋ ਕੁਚੱਜੀ ਸ਼ਬਦ ਉਚਾਰਨ ਕੀਤਾ ਹੈ। ਇੱਕ ਗੁਣਵੰਤੀ ਹੈ, ਇੱਕ ਕੁਚੱਜੀ ਹੈ, ਇੱਕ ਸੁਚੱਜੀ ਹੈ, ਇਹ ਤਿੰਨ ਸ਼ਬਦ ਇਕੱਠੇ ਆਉਂਦੇ ਨੇ ਸੂਹੀ ਰਾਗ ਵਿੱਚ। ਕੁਚੱਜੀ ਉਸ ਨੂੰ ਕਹਿੰਦੇ ਨੇ ਜਿਸ ਦੇ ਅੰਦਰ ਕੋਈ ਵੀ ਸ਼ੁਭ ਗੁਣ ਨਾ ਹੋਵੇ, ਨਾ ਤੇ ਉਸਨੂੰ ਰੋਟੀ ਬਣਾਉਣੀ ਆਉਂਦੀ ਹੈ, ਨਾ ਉਸਨੂੰ ਕੋਈ ਸਬਜ਼ੀ ਭਾਜੀ ਬਣਾਉਣੀ ਆਉਂਦੀ ਹੈ, ਨਾ ਹੀ ਆਏ ਗਏ ਦਾ ਸਤਿਕਾਰ ਕਰਨਾ ਆਉਂਦਾ, ਨਾ ਹੀ ਆਪਣੇ ਸਰੀਰ ਦੀ ਸਾਂਭ ਸੰਭਾਲ ਕਰਨੀ ਆਉਂਦੀ ਹੈ, ਐਵੇਂ ਬੇਢੰਗੇ ਦੇ ਕੱਪੜੇ ਪਾ ਕੇ ਰੱਖਣੇ, ਨਾ ਹੀ ਆਪਣੇ ਸਰੀਰ ਨੂੰ ਸਾਂਭ ਸੁਰਤ ਦੀ ਸੰਭਾਲ ਹੈ, ਨਾ ਹੀ ਕਿਸੇ ਆਏ ਗਏ ਦੀ ਸੰਭਾਲ ਹੈ, ਨਾ ਹੀ ਆਪਣੇ ਅੰਦਰ ਕੋਈ ਸ਼ੁਭ ਗੁਣ ਹੈ ਕਿ ਕਿਸੇ ਦੇ ਨਾਲ ਕਿਵੇਂ ਦਾ ਬੋਲ ਕੇ ਵਿਹਾਰ ਕਰਨਾ। ਜੇ ਪਤੀ ਨੇ ਪਾਣੀ ਮੰਗ ਲਿਆ ਤੇ ਉਹਨੂੰ ਕਹਿਣਾ ਤੇਰੇ ਹੱਥ ਟੁੱਟੇ, ਮੈਂ ਵੀ ਤਾਂ ਤੇਰੇ ਲਾਗੇ ਬੈਠੀ, ਤੂੰ ਆਪ ਉੱਠ ਕੇ ਪਾਣੀ ਲੈ। ਉਹਨੂੰ ਕਹਿੰਦੇ ਕੁਚੱਜੀ, ਜਿਸ ਦੇ ਕੋਲ ਕੋਈ ਸਤਿਕਾਰ ਦਾ ਵਚਨ ਨਹੀਂ, ਕੋਈ ਸੇਵਾ ਭਾਵਨਾ ਨਹੀਂ, ਨਾ ਪਰਮੇਸ਼ਰ ਦਾ ਨਾਮ ਹੀ ਲੈਂਦੀ ਹੈ, ਨਾ ਸਤਸੰਗਤ ਕਰਦੀ ਹੈ, ਉਲਟਾ ਉਸ ਆਪਣੇ ਪਤੀ ਨੂੰ ਵੀ ਸੋ ਸਤਸੰਗਤ ਕਰਨ ਤੋਂ ਰੋਕਦੀ ਹੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਸ ਇੱਕ ਪ੍ਰੇਮੀ ਕਥਾ ਸੁਣਨ ਆਇਆ ਕਰਦਾ ਸੀ ਤੇ ਉਹ ਰੋਜ਼ਾਨਾ ਆਇਆ ਕਰੇ ਤੇ ਉਸਦੀ ਘਰਵਾਲੀ ਨੇ ਰੋਕਿਆ ਕਰਨਾ, ਉਹ ਵਿਚਾਰਾ ਆਉਣੋ ਹਟ ਗਿਆ ਤੇ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਜਾਓ ਬੁਲਾ ਕੇ ਲਿਆਓ। ਬੁਲਾ ਕੇ ਲੈਣ ਦਾ ਮਹਾਰਾਜ ਕਹਿੰਦੇ ਤੂੰ ਆਉਂਦਾ ਕਿਉਂ ਨਹੀਂ, ਕਹਿੰਦਾ ਮਹਾਰਾਜ ਮੇਰੀ ਤਾਂ ਘਰਵਾਲੀ ਪ੍ਰੇਮੀ ਇੰਨਾ ਕਰਦੀ ਹੈ ਕਿ ਮੈਂ ਆਵਾਂ ਕਿਵੇਂ, ਉਹ ਕਹਿੰਦੀ ਤੂੰ ਨਾ ਜਾ। ਤੇ ਮਹਾਰਾਜ ਕਹਿੰਦੇ ਤੇਰੀ ਘਰਵਾਲੀ ਦਾ ਪ੍ਰੇਮ ਹੀ ਪਹਿਲਾਂ ਦੇਖ ਲੈਂਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਮੂਲ ਮੰਤਰ ਦਿੱਤਾ ਕਿ ਇਸ ਨੂੰ ਇਸ ਤਰੀਕੇ ਦੇ ਨਾਲ ਪੜ੍ਹਨਾ ਤੇ ਤੇਰੇ ਜਿਹੜੇ ਦੁਆਸ ਨੇ ਸਵਾਸ ਨੇ ਇਹ ਦਸਮ ਦੁਆਰ ਵਿੱਚ ਜਾ ਕੇ ਟਿਕ ਜਾਣਗੇ। ਮਹਾਰਾਜ ਨੇ ਚੜਾਉਣੇ ਦੱਸ ਦਿੱਤੇ, ਉਤਾਰਨੇ ਨਾ ਦੱਸੇ। ਉਹ ਵਿਚਾਰਾ ਜਾ ਕੇ ਸ਼ਾਮੀ ਉਸਨੇ ਜਾ ਕੇ ਮੂਲ ਮੰਤਰ ਪੜ੍ਹ ਲਿਆ ਤੇ ਸਵਾਸ ਦਸਮ ਦੁਆਰ ਵਿੱਚ ਟਿਕ ਗਏ, ਸਰੀਰ ਨਿਰਬਲ ਹੋ ਗਿਆ, ਧਰਤੀ ਤੇ ਵਿਛ ਗਿਆ। ਹੁਣ ਘਰਵਾਲੀ ਸੋਚਦੀ ਕਿ ਹੁਣ ਸਾਰੀ ਰਾਤ ਰੋਣਾ ਪਿੱਟਣਾ ਪਿਆ ਰਹਿਣਾ ਤੇ ਜੇ ਮੈਂ ਹੁਣ ਤੋਂ ਹੀ ਦਵਾਈਆਂ ਪਾ ਦਿੱਤੀਆਂ ਤੇ ਸਾਰੀ ਰਾਤ ਮੈਂ ਕਮਲੀ ਹੋ ਜਾਊਂਗੀ। ਉਸਨੇ ਕੀ ਕੀਤਾ, ਆਪ ਕੜਾਹ ਪੂੜੀਆਂ ਬਣਾਈਆਂ, ਰਾਤ ਨੂੰ ਵੀ ਖਾਧੀਆਂ, ਸਵੇਰ ਵਾਸਤੇ ਵੀ ਰੱਖ ਲਈਆਂ। ਉਹ ਵਿਚਾਰਾ ਉੱਥੇ ਹੀ ਪਿਆ, ਉਹ ਸਾਰਾ ਕੁਛ ਦੇਖ ਰਿਹਾ ਕਿ ਮੇਰੀ ਘਰਵਾਲੀ ਕਰਦੀ ਕੀ ਹੈ, ਸਿਰਫ ਸਵਾਸ ਹੀ ਦਸਮ ਦੁਆਰ ਵਿੱਚ ਟਿਕੇ ਨੇ, ਉਹ ਸਮਝਦੀ ਮੁਰਦਾ ਹੈ। ਹੋਇਆ ਹੀ ਇਹੀ, ਜਦ ਸਵੇਰ ਹੋਈ ਉਹ ਵੀ ਸੁਰੱਖੀਆਂ ਵੀ ਰਾਤ ਦੀਆਂ ਖਾ ਲਈਆਂ ਅਤੇ ਉੱਠ ਕੇ ਦਵਾਈ ਪਾ ਦਿੱਤੀ ਕਿ ਮੇਰਾ ਘਰਵਾਲਾ ਮਰ ਗਿਆ। ਜਦੋਂ ਆਂਢ ਗੁਆਂਢ ਸੱਜਣ ਮਿੱਤਰ ਭੈਣ ਭਰਾ ਸਾਰੇ ਇਕੱਠੇ ਹੋਏ, ਆਣ ਕੇ ਦੇਖਿਆ ਕਿ ਵਾਕਈ ਵਿਚਾਰਾ ਚੜ੍ਹਾਈ ਕਰ ਗਿਆ। ਹੁਣ ਕੁਚੱਜਾਪਣ ਸੀ ਨਾ ਉਸਦਾ, ਅਤੇ ਜਦ ਉਸ ਨੂੰ ਨਵਾਲ ਧਵਾਲ ਕੇ ਸਰੀਰ ਫਟੇ 'ਤੇ ਪਾਇਆ ਅਤੇ ਸ਼ਮਸ਼ਾਨ ਭੂਮਿਕਾ ਨੂੰ ਜਾਣ ਲੱਗੇ ਅਤੇ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਉਹਦੀ ਗਲੀ ਲੰਘਦੀ ਹੈ ਡਿਉੜੀ ਦੇ, ਅਗਲੇ ਬੰਨੇ ਸ਼ਮਸ਼ਾਨ ਭੂਮਿਕਾ ਅੱਜ ਵੀ ਉੱਥੇ ਹੀ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰਸਿੱਖਾਂ ਨੂੰ ਕਹਿਣ ਲੱਗੇ ਕਿ ਉਸ ਪ੍ਰੇਮੀ ਦਾ ਜਿਹੜਾ ਵਿਵਾਨ ਹੈ ਇਸ ਤੋਂ ਅੱਗੇ ਨਹੀਂ ਲੰਘਣ ਦੇਣਾ, ਇੱਥੇ ਹੀ ਰੋਕ ਲੈਣਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਖੜ ਗਏ, ਜਦੋਂ ਪ੍ਰੇਮੀ ਦਾ ਵਿਵਾਨ ਆਇਆ ਉੱਥੇ ਰਖਾ ਲਿਆ। ਅਤੇ ਮਹਾਰਾਜ ਨੇ ਖੰਡ ਪੀ ਸੀ ਅਤੇ ਪੂੜੀ ਦੇ ਵਿੱਚ ਬਣਾ ਰੱਖ ਲਈ ਅਤੇ ਦੁੱਧ ਦਾ ਕਟੋਰਾ ਲੈਣ ਦਾ ਨਾਲ, ਅਤੇ ਉਹ ਸਾਰੀ ਮਾਂ ਕਹੇ ਕਿ ਮੇਰਾ ਪੁੱਤ ਜਿੰਦਾ ਹੋ ਜੇ ਇਹਦੇ ਥਾਂ ਮੈਂ ਮਰ ਜਾਂਦੀ, ਘਰ ਵਾਲੀ ਕਹਿੰਦੀ ਇਹ ਮੇਰਾ ਪਤੀ ਜਿੰਦਾ ਹੋ ਜੇ ਮੈਂ ਇਹਦੇ ਥਾਂ ਮਰ ਜਾਂਦੀ। ਅਤੇ ਮਹਾਰਾਜ ਕਹਿੰਦੇ ਜਿਸ ਨੇ ਵੀ ਮਰਨਾ ਉਹ ਆਹ ਪੂੜੀ ਦੁੱਧ ਦੇ ਵਿੱਚ ਮੈਂ ਪਾ ਦਿੰਦੇ ਹਾਂ, ਇਹ ਤੁਸੀਂ ਪੀ ਲਓ ਅਤੇ ਇਹ ਜਿੰਦਾ ਹੋ ਜੂਗਾ ਅਤੇ ਤੁਸੀਂ ਇਸ ਪੱਟੇ 'ਤੇ ਪੈ ਜਾਓ। ਹੁਣ ਸਾਰੇ ਮੁਨਕਰ ਹੋ ਗਏ, ਕਹਿੰਦੇ ਇਹ ਤਾਂ ਜਿੰਨੀ ਸੀ ਇਹ ਤਾਂ ਭੋਗ ਕੇ ਚਲਿਆ ਗਿਆ, ਮਹਾਰਾਜ ਹੁਣ ਸਾਡੀ ਜਿੰਨੀ ਅਸੀਂ ਆਪਾਂ ਭੋਗਾਂਗੇ, ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਝੂਠਾ ਹੀ ਰੁਦਨ ਹੋ ਰਿਹਾ, ਝੂਠਾ ਰਦਨ ਹੋਇਆ ਦੁਆਲ ਹੈ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਸਭ ਜਗ ਫਾਦਿਓ, ਕੋ ਕਾਹੂ ਕੋ ਨਾਹੀ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਉਹ ਪ੍ਰੇਮੀ ਸਾਰਾ ਕੁਝ ਵਿਵਾਨ ਤੇ ਬੈਠਾ ਦੇਖ ਰਿਹਾ, ਮਾਂ ਵੀ ਝੂਠ ਬੋਲ ਗਈ, ਭੈਣ ਭਰਾ ਵੀ ਝੂਠ ਬੋਲ ਗਏ, ਇਸਤਰੀ ਜਿਹੜੀ ਸੀ ਸਤ ਸੰਗਤ ਨਹੀਂ ਸੀ ਕਰਨ ਦਿੰਦੀ ਉਹ ਵੀ ਝੂਠ ਬੋਲ ਗਈ। ਜਦ ਮਹਾਰਾਜ ਕਹਿੰਦੇ ਜੇ ਤੁਸੀਂ ਕਿਸੇ ਨੇ ਨਹੀਂ ਪੀਣਾ ਸੀ ਆਪਣੇ ਕਿਸੇ ਪ੍ਰੇਮੀ ਨੂੰ ਪਿਆਲ ਦਿੰਦੇ, ਮਹਾਰਾਜ ਨੇ ਉਹ ਕੁੜੀ ਖੰਡ ਵਾਲੀ ਦੁੱਧ ਦੇ ਵਿੱਚ ਘੋਲ ਕੇ ਪ੍ਰੇਮੀ ਨੂੰ ਪਿਆਲ ਦਿੱਤੀ, ਮਹਾਰਾਜ ਕਹਿੰਦੇ ਕਰਤਾਰ ਨੂੰ ਜੋ ਪਾਵੇਗਾ। ਉਸ ਨੂੰ ਕਹਿੰਦੇ ਪ੍ਰੇਮੀਆ ਉੱਠ, ਉਹ ਵਾਹਿਗੁਰੂ ਕਹਿ ਕੇ ਫਟੇ ਤੋਂ ਉੱਠ ਪਿਆ। ਮਹਾਰਾਜ ਕਹਿੰਦੇ ਹੁਣ ਸਤਸੰਗਤ ਕਰਨੀ ਹੈ ਕਿ ਜਾਂ ਘਰ ਵਿੱਚ ਜਾਣਾ ਹੈ। ਮਹਾਰਾਜ ਇਹਨਾਂ ਦਾ ਤਾਂ ਮੈਂ ਝੂਠ ਦੇਖ ਲਿਆ, ਰਾਤ ਤੋਂ ਦੇਖੀ ਜਾਂਦਾ ਕਿ ਇਹ ਕੀ ਕੁਝ ਕਰ ਰਹੀ ਹੈ ਮੇਰੇ ਨਾਲ। ਸੋ ਇਹ ਸੀ ਕੁਚੱਜਾਪਣ ਕਿ ਸਤਸੰਗਤ ਕਰਨ ਤੋਂ ਵੀ ਆਪਣੇ ਪਤੀ ਨੂੰ ਰੋਕ ਲੈਣਾ, ਅਤੇ ਸੁਚੱਜਾਪਣ ਉਹ ਸੁਚੱਜੀ ਜਿਹੜੀ ਰਾਣੀ ਤਾਰਾ ਲੋਚਨ ਜਿਸਨੇ ਆਪਣੇ ਪਤੀ ਰਾਜੇ ਨੂੰ ਵੀ ਸਤਸੰਗਤ ਕਰਨ ਵਾਸਤੇ ਲਾ ਲਿਆ। ਤਿੰਨ ਰਾਜੇ ਹਰੀਚੰਦ ਘਰ ਨਾਰ ਸੋ ਤਾਰਾ ਲੋਚਨ ਰਾਣੀ, ਰਾਤੀ ਮਿਲ ਜਲ ਗਾਂਵ ਦੇ ਰਾਤੀ ਜਾਏ ਸੁਣਿਆ ਗੁਰਬਾਣੀ, ਰਾਤ ਨੂੰ ਜਾ ਕੇ ਸਤਸੰਗਤ ਕਰਦੀ ਹੁੰਦੀ ਸੀ। ਪਰ ਪਰਮੇਸ਼ਰ ਦੀ ਨੀਅਤ ਐਸੀ ਹੋਈ ਕਿ ਉਹ ਖੜਾਮ ਇੱਕ ਦਿਨ ਰਾਜੇ ਨੂੰ ਪਤਾ ਲੱਗਿਆ ਜਾਂਦੀ ਕਿੱਥੇ ਹੈ, ਅਤੇ ਜਦੋਂ ਰਾਜੇ ਨੇ ਪਿੱਛਾ ਕੀਤਾ ਅਤੇ ਪਤਾ ਲੱਗਾ ਤੇ ਇਹ ਤਾਂ ਸਤਸੰਗਤ ਵਿੱਚ ਜਾਂਦੀ ਹੈ, ਅਤੇ ਇਸ ਵੇਲੇ ਉਸਨੇ ਉਸਦੀ ਖੜਾਮ ਚੁੱਕ ਲਿਆਂਦੀ ਕਿ ਜਦੋਂ ਇਹ ਆਊਗੀ ਤਾਂ ਮੈਂ ਪੁੱਛੂੰਗਾ ਕਿੱਥੇ ਗਈ ਸੀ। ਉਹ ਕਹਿੰਦੀ ਕਿ ਜਦ ਤੱਕ ਮੇਰੀ ਖੜਾਮ ਨਹੀਂ ਮਿਲਦੀ ਮੈਂ ਘਰ ਨਹੀਂ ਜਾਣਾ, ਮੈਂ ਰਾਜੇ ਨੂੰ ਮੂੰਹ ਕੀ ਦਿਖਾਊਂਗੀ। ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ, ਸਤਸੰਗਤ ਨੇ ਅਰਦਾਸ ਕੀਤੀ ਮਹਾਰਾਜ ਇਸ ਦੀ ਖੁੜਾਮ ਮਿਲ ਜੇ, ਇਹ ਤਾਂ ਵਿਚਾਰੀ ਸਤਸੰਗੀ ਹੈ ਅਤੇ ਆਪਣੇ ਰਾਜੇ ਪਤੀ ਨੂੰ ਜਾ ਕੇ ਕੀ ਇਹ ਉੱਤਰ ਦੇਊਗੀ। ਅਤੇ ਰਾਜੇ ਨੇ ਉਹ ਖੁੜਾਮ ਸੰਦੂਕ ਦੇ ਵਿੱਚ ਜਿੰਦਰਾ ਲਗਾ ਕੇ ਰੱਖੀ ਹੋਈ ਹੈ, ਪਰਮੇਸ਼ਰ ਨੇ ਉੱਥੋਂ ਕੱਢ ਕੇ ਲਿਆ ਕੇ ਰਾਣੀ ਨੂੰ ਦੇ ਦਿੱਤੀ। ਜਦੋਂ ਸਵੇਰ ਹੋਈ ਅਤੇ ਰਾਜੇ ਨੇ ਪੁੱਛਿਆ ਕਿ ਖੁੜਾਮ ਕਿੱਥੇ ਹੈ, ਕਹਿੰਦੀ ਮੇਰੇ ਕੋਲ ਹੈ। ਉਸਨੇ ਸੰਦੂਕ ਦੇਖਿਆ ਉੱਥੇ ਹੈ ਹੀ ਕੁਛ ਨਹੀਂ, ਚਾਬੀ ਦੇਖੀ ਉਸਦੇ ਕੋਲ ਹੀ ਹੈ, ਜਿੰਦਾ ਉਹ ਨਹੀਂ ਲੱਗਾ, ਬੜਾ ਹੈਰਾਨ ਹੋਇਆ। ਉਸ ਤਾਰਾ ਲੋਚਨ ਨੇ ਉਸ ਰਾਜੇ ਨੂੰ ਵੀ ਸਤਸੰਗੀ ਬਣਾ ਲਿਆ। ਜਦੋਂ ਕਾਰਨ ਦੱਸਿਆ ਕਿ ਮੈਂ ਤਾਂ ਸਤਸੰਗਤ ਦੇ ਵਿੱਚ ਅਰਦਾਸ ਕੀਤੀ ਸੀ, ਸਤਸੰਗਤ ਨੇ ਪਰਮੇਸ਼ਰ ਦੇ ਅੱਗੇ ਅਰਜੋਈ ਕੀਤੀ ਅਤੇ ਮੇਰੀ ਇਹ ਖੜਾਵ ਮਿਲ ਗਈ, ਇਹ ਸੀ ਸੁਚੱਜਾਪਣ। ਉਹ ਸੀ ਕੁਚੱਜਾਪਣ ਜਿਸ ਨੇ ਨਾ ਆਪਣੇ ਦੇ ਵਿੱਚ ਕੋਈ ਗੁਣ ਹੈ ਕਿ ਮੈਂ ਸਤਸੰਗਤ ਕਰਾਂ ਦੂਸਰੇ ਨੂੰ ਵੀ ਰੋਕ ਲੈਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂਰ ਸ਼ਾਹ ਤੋਂ ਲੈ ਕੇ ਜਿੰਨੀਆਂ ਵੀ ਇਸਤਰੀਆਂ ਨੇ ਇਹਨਾਂ ਸਾਰੀਆਂ ਦਾ ਕੁਚੱਜਾਪਣ ਦੇਖਿਆ, ਔਰ ਕੁਚੱਜਾਪਣ ਦੇਖ ਕਰਕੇ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਸੂਹੀ ਰਾਗ ਦੇ ਵਿੱਚ ਪਹਿਲਾਂ ਇਹ ਕੁਚੱਜੀ ਆਉਂਦਾ, ਫਿਰ ਸੁਚੱਜੀ ਆਉਂਦਾ, ਫਿਰ ਗੁਣਵੰਤੀ ਆਉਂਦਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਕੁਚੱਜੀ ਸ਼ਬਦ ਸੀ ਉਸ ਧਾਮਪੁਰ ਦੇ ਇਲਾਕੇ ਵਿੱਚ ਨੂਰ ਸ਼ਾਹ ਦੇ ਸਮੇਤ ਸਾਰੀਆਂ ਇਸਤਰੀਆਂ ਨੂੰ ਉਪਦੇਸ਼ ਦੇਣ ਵਾਸਤੇ ਉਚਾਰਨ ਕੀਤਾ, ਜਿਵੇਂ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦੇਣਗੇ ਔਰ ਇਹ ਸਾਰੀਆਂ ਦੀਆਂ ਸਾਰੀਆਂ ਸਤਸੰਗੀ ਬਣਨਗੀਆਂ। ਇਹ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਓ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਜੀ ਨੂਰ ਦਾ, ਤਿੰਨਾਂ ਦੇ ਪਾਸੋਂ ਲੜੀਵਾਰ ਚੱਲ ਰਹੇ ਇਤਿਹਾਸ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।